دنیا ساگر دوتر کہیے کیوں کر پائے پارو چر پٹ بولے او دو نانک دے سچا بیچارو پون عرب ست گر مت ویلا سبد گرو سورت تن چیلا اکت کتھا لے ریو نرالا نانک جگ جگ گر گوپالا ایک سبد جیت کتھا بیچاری گرمکھیوں میں اگن نیاری جیس جل میں کمل نرالا مرگائی
धारण करता है। इसके बाद अगला मजमून जो है गुरु साहब स्पष्ट करेंगे कि असी सुरत शब्द को किस तरीके दे नाल योग कर सकते हैं, योगी बन सकते हैं। इंसान का जन्म योगी बनने वास्ते ही होया है। असी योगी बने हाँ संसार दे। योग करना है परमात्मा का, शब्द का, नाम का, कीर्तन का, अकथ कथा का। तो आज दे उपदेश दे विच गुरु साहब प्रकृति दे सूक्ष्म विश्लेषण स्पष्ट कर रहे हैं कि जो चित धारण कर लैंदा है बुद्धि दे फैसले नूं कि इस काम नूं करना या नहीं करना, इस वस्तु पदार्थ संबंध नूं कायम रखना है, हासिल करना है या नहीं करना। धारण करन दे बाद इसनू लागू कौन करता है, इसनू आज स्पष्ट करनगे गुरु साहब। इस चित्त दे उपर अहंकार मौजूद है, महत तो इस अहंकार की उत्पत्ति है। यह व्यक्ति प्रकृति जो प्रबल रूप दे विच कुछ स्थूल होंदी है उस तो असी महत तत्व कह करके पुकारते हैं, और जो ये महत समस्टा बुद्धि नूं स्पष्ट करता है और स्थूल होकर के यह समस्टा बुद्धि जड़ी है हंकार नूं पैदा करती है। यानी कि हंकार भी एक तत्व दे रूप दे विच अति सूक्ष्म इस देह दे अंदर वजूद है। सारे जगत का कार्य व्यवहार जड़ा है ये अहंकार चला रहा है। तो असी इस ढंग दे नाल समझ सकते हाँ कि यह जी प्रकृति की प्रक्रिया है कौन चला रहा है। तो समझ लेना चाहिए कि हंकार बैठा है जो कुछ भी चित्त ने धारण किया है, मन बुद्धि और इंद्रियां नूं चलाण वाला, हुक्म देण वाला, प्राप्त करण वाला यह हंकार है। अगर असी इस मन नूं सीमित करना चाहते हाँ, बुद्धि नूं सीमित करना चाहते हाँ, तो जरूरी गल है कि इस हंकार का नाश किया जाए, हंकार नूं जड़ तो ही खत्म करता जाए। खत्म का भाव यह नहीं है कि इस तत् नूं असी इस शरीर के विचों कढ दईए। गुरु साहब ने बिल्कुल स्पष्ट किया है, जिन्नियां भी इंद्रियां हन, चाहे स्थूल रूप दे विच या सूक्ष्म रूप दे विच, असी इन्हां नूं मार करके अपंग हो जावांगे, कोई काम नहीं कर सकते। संसार दे विच इक मुड़दे तो भी बदतर जिंदगी सानू जीनी पेगी। जिस तरह अख दी ज्ञानेंद्री है, अख नहीं होएगी तो असी अपाही जा, हाथ पैर नहीं होणगे तो अपाही जा। उस तरीके दे नाल अगर यह मन रूपी वाल नहीं होएगा तो असी इस जगत दे विचों ये ज्ञानेंद्रियां जिहड़ियां सिग्नल लैंदियां ने बुद्धि नूं देण दा काम कोई नहीं करेगा, असी फिर मुड़दे तो बदतर हो जावांगे। और बुद्धि जो कुछ फैसला करती है, चित्त नूं देंदी है, चित्त भी अपने आप दे विच कुछ नहीं कर सकता, यह सिर्फ धारण कर सकता है। तो इस धारण किए गए मजबून नूं चलाण वाली ताकत का नाम जो है हंकार है। तो गुरु नानक साहब ने बिल्कुल स्पष्ट करता है कि होमै दीर्घ रोग है, यह गहरा रोग है। दारू भी समाई, दारू कहिंदे ने इलाज नूं, इलाज भी कहिंदे ने इस दे विच ही है। कृपा करे जे अपनी, कृपा लफज आया है उस अकाल पुरख परमात्मा लई। अगर उस परमात्मा की कृपा हो जाए तो गुरु का शब्द कमाई, तो गुरु का शब्द जड़ा है। हुण इत्थे असी विचार करना है, गुरु किसनू कहा, शब्द किसनू कहा, और कमाई का की भाव है। जब पहला लफज गुरु नानक साहब ने कृपा इस्तेमाल किया अकाल पुरख परमात्मा वास्ते, तो गुरु प्रयोग जड़ा है किसी होर वास्ते नहीं किया गया, गुरु प्रयोग भी जड़ा किया गया अकाल पुरख परमात्मा वास्ते ही किया गया कि अकाल पुरख रूपी गुरु की अगर कृपा हो जाए तो ताई जा करके असी ये कमाई का मजबून कर सकते हैं, यानी कि इस हंकार तो बच सकते हैं। जड़ों खत्म करन दा भाव है कि इसनू सीमित कर देना, यानी कि इसनू पलट देना। इसकी एक लास्ट है, एक इच्छा है, एक कामना है, एक हवस है, जड़ी वसु विस्तृत पदार्थां नू प्राप्त करने वास्ते संबंधा दे पिछे दौड़दी है, और जो कुछ भी यह हुक्म करता है उसनू हासिल करने वास्ते मन बुद्धि और इंद्रिया नू करना पैंदा है। यह हुक्म है, एक तरीके का समझ लेना चाहिए कि आत्मा ने इसी नू गुरु बना रखा है, इसी नू परमात्मा समझ रखा है, इसी के हुक्म के उपर अपनी अस्थि जो है पल पल कुर्बान कर रही है। तो गुरु नानक साहब ने जो कमाई लफज का इस्तेमाल कीता है, यह बड़ा सोचण विचारण वाला शब्द है कि असी अज इस उपर विचार करिए कि कमाई किसनू कहा है। ऋषि मुनिया ने यह कमाई के विषय के छे हिस्सों के तकसीम करके हुक्म किया कि अगर तुसी योगी बनना चाहते हो तो तुहाडे कोल कुछ पूंजी भी होनी चाहिए, कुछ कमाई भी होनी चाहिए। यह कोई गल्लां दा विषय नहीं है कि अख बंद करके बैठ के भजन हो गया जी, नाम लिया है, कीर्तन लिया है, यानी कि अमृत छक लिया तो साडा मजबून हल हो गया। यह कोई मजबून नहीं है, यह कमाई का मजबून है। कमाई किसनू कहिंदे ने, शम दम उपरति तिक्षा, यानी कि श्रद्धा और समाधान। ये जो ऋषि मुनिया ने छे हिस्से दिते ने, ये छे हिस्सों में थोड़ा विचार करिए किस तरीके दे नाल ऋषि मुनि कहिंदे ने भी पंतजलि दे योग सूत्र दे विच कमाई करन वाला ही योगी बन सकता। तो पहला कहिंदे ने शम, शम दा भाव हुंदा है कि मन नूं सीमित कर लेना, रोक लेना, यानी कि संसार वाले पासे ना जाण दईए। तो इहदा सीधा जो मतलब है कि मन नूं दौड़ा कौन रहा अहंकार, ते अहंकार नूं संसार वाले पासे सीमित करना, यानी कि मन जो है बुरी ना रचे, यानी जो मन का निगरे कर लेने शम कहते हैं। दूसरे पास कहते हैं दम, दम होना चाहिए। दम का की भाव है कि दम ये जो कर्मेंद्रियां है ने, ज्ञानेंद्रियां है ने, इन्हों असी सीमित कर लीए, बिल्कुल इस तरीके दे नाल कर लिए कि संसार दे विच सीमित दा एको ही भाव है कि गुजारे मात्र की प्रविष्टि इन्हां दी संसार दे विच होनी चाहिए। अगर गुजारे मात्र तो ज़्यादा, जितनी भी ज़्यादा असी संसार दे विच इन्हां इंद्रियां नूं रचावांगे, ज्ञानेंद्रियां ने चाहे कर्मेंद्रियां ने, साढ़े कर्म बनते जाएंगे और कर्मों का भुगतान देने वास्ते इस जीवात्मा नूं बार बार इस मुलक दे विच आना पेगा। उस तो बाद कहिंदे ने उपरति, उपरति कहिंदे ने भैड़ी संगत का त्याग करना। संगत बड़ी सूक्ष्म रूप से भी समझ लेनी चाहिए। संगत वो नहीं है जड़ी किसी का जेब कटते हैं, गला कटते हैं, मारो मार करते हैं, डाके पाते हैं, तो असी उसी संगत तो बचना। वो तो प्रत्यक्ष रूप में पता ही चल जाता कोई ये लोग जड़े ने बुरे काम करते हैं, तो असी उस दूर रहिए। पर असी जब गुरु घर आते हैं, ਗੁਰਦੁਆਰੇ ਮੰਦਰ ਡੇਰਿਆਂ ਦੇ ਵਿੱਚ ਚੱਕਰ ਲਗਾਉਂਦੇ ਆ ਦਿਨੇ ਰਾਤ, ਤੇ ਉੱਥੇ ਵੀ ਸਾਨੂੰ ਵਿਚਾਰ ਕਰ ਲੈਣਾ ਚਾਹੀਦਾ ਸਾਧ ਸੰਗਤ ਜੀ ਕਿ ਕਿਹੜੀ ਸੰਗਤ ਕਰਨੀ ਹੈ। ਮਤ ਕੋਈ ਜਾਣੇ ਜਾਂ ਕਿਸੇ ਅਹੰਕਾਰ ਦੇ ਵਿੱਚ ਇਸ ਵਿਚਾਰ ਨੂੰ ਕਰੇ ਕਿ ਅਸੀਂ ਪੂਰਨ ਸਤਿਗੁਰਾਂ ਦੇ ਡੇਰਿਆਂ ਤੇ ਜਾਂਦੇ ਆ ਤੇ ਉੱਥੇ ਭੈੜੀ ਸੰਗਤ ਨਹੀਂ ਹੈ, ਚੋਰਾਂ ਡਾਕੂਆਂ ਨੇ, ਤੇ ਛੋੜੋ ਇੱਕ ਗੱਲ ਇੱਕ ਪਾਸੇ ਰਹਿ ਗਈ, ਉੱਥੇ ਇਤਨੇ ਇਤਨੇ ਸਫੇਦ ਕੋਸ਼ ਸਫੇਦ ਵਸਤਰ ਧਾਰਨ ਕਰਕੇ ਇਤਨਾ ਨਿਰਮਲ ਚਿਹਰਾ ਲੈ ਕਰਕੇ ਪ੍ਰਗਟ ਹੁੰਦੇ ਨੇ ਕਿ ਉਹਨਾਂ ਦੇ ਅਗਰ ਅੰਤਰ ਦੀ ਨਿੱਜੀ ਜ਼ਿੰਦਗੀ ਨੂੰ ਦੇਖੀਏ ਤੇ ਉਹ ਸਿਰਫ ਲੋਭ ਦੇ ਵਿੱਚ ਰਤ ਵਿਸ਼ੇ ਵਿਕਾਰ ਯਾਨੀ ਕਿ ਸੰਸਾਰ ਦੀ ਇੱਛਾ ਨੂੰ ਮੁੱਖ ਰੱਖ ਕਰਕੇ ਹੀ ਉਹਨਾਂ ਦੇ ਚੱਕਰ ਲਗਾਉਂਦੇ ਨੇ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਅਗਰ ਅਸੀਂ ਉਹਨਾਂ ਦੇ ਬਾਹਰੀ ਆਵਣਾ ਨੂੰ ਦੇਖ ਕਰਕੇ ਉਹਨਾਂ ਦੀ ਸੰਗਤ ਦੇ ਵਿੱਚ ਆ ਗਏ ਤੇ ਸਾਧ ਸੰਗਤ ਜੀ ਅੱਖਾਂ ਚੋਂ ਸਫੇਦ ਪਾਣੀ ਇਹ ਲਾਲ ਰੰਗ ਦਾ ਪਾਣੀ ਨਿਕਲਣ ਲੱਗ ਜਾਏਗਾ, ਪਰ ਕਿਸੇ ਨੇ ਪੂੰਝਣਾ ਨਹੀਂ, ਕਾਰਨ ਅਸੀਂ ਪਰਮਾਤਮਾ ਨੂੰ ਹਾਸਲ ਹੀ ਨਹੀਂ ਕੀਤਾ। ਅਗਰ ਹਾਸਲ ਨਹੀਂ ਕੀਤਾ ਤੇ ਆਸੂ ਪੂੰਝੇਗਾ ਕੌਣ? ਤੇ ਵਿਚਾਰ ਕਰਕੇ ਦੇਖ ਲਓ, ਜੋ ਕੁਝ ਸਾਡੇ ਕੋਲ ਆਇਆ ਸੀ ਅਸੀਂ ਉਹ ਵੀ ਗਵਾ ਰੱਖਾਂਗੇ, ਯਾਨੀ ਕਿ ਉਹ ਵੀ ਗਵਾ ਲਿਆ ਜੋ ਕੁਝ ਹਾਸਲ ਕਰਨਾ ਸੀ। ਕਿ ਜਿਗਿਆਸਾ ਲੈ ਕਰਕੇ ਅਸੀਂ ਡੇਰਿਆਂ ਦੇ ਵਿੱਚ ਮੰਦਰ ਗੁਰਦੁਆਰਿਆਂ ਜਾਂਦੇ ਹਾਂ ਕਿ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਔਰ ਉੱਥੇ ਅਗਰ ਸਾਨੂੰ ਇਸ ਤਰੀਕੇ ਦੀ ਸੂਖਮ ਰੂਪ ਦੀ ਭੈੜੀ ਸੰਗਤ ਮਿਲ ਗਈ ਤੇ ਸਮਝ ਲਓ ਕਿ ਸਾਡਾ ਰਸਤਾ ਤੇ ਕੀ ਪ੍ਰਸ਼ਸਤ ਹੋਣਾ ਸੀ। ਜਿੰਨਾ ਕੁ ਰਸਤਾ ਅਸੀਂ ਤੈਅ ਕਰ ਚੁੱਕੇ ਸੀ ਨਾ, ਅਸੀਂ ਉਸ ਤੋਂ ਵੀ ਦੂਰ ਹੋ ਜਾਵਾਂਗੇ। ਯਾਨੀ ਕਿ ਜਿਤਨੀ ਵੀ ਜੜ ਵਸਤੂਆਂ ਦੀ ਪੂਜਾ ਹੈ ਜਾਂ ਚੇਤਨ ਪੂਰਨ ਸਤਿਗੁਰਾਂ ਦੀ ਗੱਲ ਕਰ ਲਓ, ਜਿਤਨੇ ਵੀ ਦੇਹ ਰੂਪੀ ਗੁਰੂ ਚੱਲ ਰਹੇ ਨੇ ਇਸ ਜਗਤ ਦੇ ਵਿੱਚ, ਉਹਨਾਂ ਦੇ ਡੇਰਿਆਂ ਦੇ ਵਿੱਚ ਵੀ ਜਾ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਕੈਸੀ ਸੰਗਤ ਉਸ ਜਗ੍ਹਾ ਤੇ ਮੌਜੂਦ ਹੈ। ਯਾਨੀ ਕਿ ਨੱਕ ਦੇ ਹੇਠਾਂ ਦੀ ਕੀ ਗੱਲ ਕਰ ਰਹੀ ਹੈ, ਨੱਕ ਦੇ ਉੱਪਰ ਬੈਠ ਕਰਕੇ ਬੜੇ ਧੜੱਲੇ ਦੇ ਨਾਲ ਮਤ ਔਰ ਧਰਮ ਚਲਾਏ ਜਾ ਰਹੇ ਨੇ ਔਰ ਬੜੇ ਅੱਛੇ ਢੰਗ ਦੇ ਨਾਲ ਅਧੂਰੀ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ, ਸਭ ਖਾਮੋਸ਼ੀ ਦੇ ਨਾਲ ਦੇਖਿਆ ਜਾਂਦਾ। ਕਾਰਨ ਕੀ ਹੈ? ਉਸਦਾ ਕਾਰਨ ਇੱਕੋ ਹੀ ਹੈ ਕਿ ਅਸੀਂ ਪਰਮਾਤਮਾ ਨੂੰ ਅੱਜ ਤੱਕ ਹਾਸਲ ਨਹੀਂ ਕੀਤਾ। ਉਹ ਜਿੱਥੇ ਸੰਤ ਵੱਤ ਹੀ ਅੰਧੀ ਹੋ ਗਈ ਤੇ ਇੱਕ ਅੰਧਾ ਉਸ ਮਤ ਨੂੰ ਕਿਸ ਤਰੀਕੇ ਦੇ ਨਾਲ ਹਾਸਲ ਕਰ ਸਕਦਾ ਹੈ? ਅਸੀਂ ਸਾਰੇ ਅੰਧੇ ਹਾਂ, ਅੰਧੇ ਹੀ ਹੋ ਕਰਕੇ ਅਸੀਂ ਗੁਰਦੁਆਰੇ ਮੰਦਰ ਡੇਰਿਆਂ ਦੇ ਵਿੱਚ ਆਉਂਦੇ ਹਾਂ ਔਰ ਉੱਥੇ ਇਸ ਤਰੀਕੇ ਦੀ ਸੰਗਤ ਦੇ ਵਿੱਚ ਰਚ ਜਾਣ ਦੇ ਨਾਲ ਜੀਵ ਦਾ ਕਦੀ ਵੀ ਕਲਿਆਣ ਨਹੀਂ ਹੋ ਸਕਦਾ। ਤੇ ਕਿਸੇ ਭਰਮ ਦੇ ਵਿੱਚ ਮਤ ਰਹਿਣਾ ਕਿ ਅਸੀਂ ਮਿੱਟੀ ਜਿਹੜੀ ਹੈ ਮੱਥੇ ਤੇ ਲਾ ਲਵਾਂਗੇ ਜਾਂ ਦੇਹਾਂ ਦੇ ਦਰਸ਼ਨ ਕਰ ਲਵਾਂਗੇ ਤੇ ਉਸ ਦੇ ਨਾਲ ਸਾਡੀ ਮੁਕਤੀ ਹੋ ਜਾਏਗੀ, ਇਹ ਕੋਈ ਵਿਸ਼ੇ ਨਹੀਂ ਹੈਗਾ। ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠਿਆ ਮੁਕਤ ਨਾ ਹੋਈ ਜਿੱਤਰ ਸਬਦ ਨਾ ਕਰੇ ਵਿਚਾਰ। ਸਤਿਗੁਰ ਨੂੰ ਸਾਰਾ ਸੰਸਾਰ ਦੇਖ ਰਿਹਾ ਜਿਸ ਨੂੰ ਅਸੀਂ ਪਰਮਾਤਮਾ ਦੀ ਜਗ੍ਹਾ ਤੇ ਬਿਠਾ ਤਾ, ਜਦਕਿ ਪਰਮਾਤਮਾ ਦੀ ਜਗ੍ਹਾ ਤੇ ਬੈਠਣ ਵਾਲਾ ਉਹ ਪਰਮਾਤਮਾ ਆਪ ਹੀ ਹੈ। ਪਿਛਲੇ ਸਾਸਾਂ ਵਿੱਚ ਗੁਰੂ ਸਾਹਿਬ ਬਾਰੇ ਬਿਲਕੁਲ ਸਪਸ਼ਟ ਕਰ ਦਿੱਤਾ ਜੀ, ਪਰਮਾਤਮਾ ਦਾ ਇੱਕੋ ਹੀ ਗੁਣ ਹੈ, ਉਹ ਆਪਣੇ ਆਪ ਤੋਂ ਹੈ ਔਰ ਇਹੋ ਜਿਹੇ ਪਰਮਾਤਮਾ ਜਿਹੜੇ ਅਸੀਂ ਇਸ ਜਗ੍ਹਾ ਦੇ ਵਿੱਚ ਬਣਾ ਕਰਕੇ ਖੜੇ ਕੀਤੇ ਨੇ ਉਸਦੀ ਜਗ੍ਹਾ ਤੋਂ ਬਿਠਾਤੇ ਨੇ, ਐਸੇ ਅਪਾਰ ਪਰਮਾਤਮਾ ਇਸ ਜਗ੍ਹਾ ਤੋਂ ਹੋ ਕਰਕੇ ਜਾ ਚੁੱਕੇ ਨੇ, ਅਪਾਰ ਹੀ ਚੱਲ ਰਹੇ ਨੇ, ਅਪਾਰ ਹੀ ਆਉਣਗੇ, ਉਹ ਵੀ ਚਲੇ ਜਾਣਗੇ। ਤੇ ਹੁਣ ਵਿਚਾਰ ਕਰਕੇ ਦੇਖੋ ਇਹਨਾਂ ਅਪਾਰਾਂ ਨੂੰ ਬਣਾਉਣ ਵਾਲੀ ਕੋਈ ਤਾਕਤ ਹੈ ਜਾਂ ਨਹੀਂ, ਕਿ ਆਪਣੇ ਆਪ ਹੀ ਪੈਦਾ ਹੋ ਕਰਕੇ ਆ ਗਏ ਇਸ ਜਗ੍ਹਾ ਤੇ? ਇਹਨਾਂ ਨੂੰ ਬਣਾਉਣ ਵਾਲੀ ਤਾਕਤ ਨੂੰ ਹੀ ਪਰਮਾਤਮਾ ਕਿਹਾ ਗਿਆ। ਤੇ ਜਿਸ ਨੂੰ ਪਰਮਾਤਮਾ ਦਾ ਸ਼ੋਕ ਨਹੀਂ ਹੈ, ਜਿਹੜਾ ਪਰਮਾਤਮਾ ਨੂੰ ਨਹੀਂ ਮਿਲਣਾ ਚਾਹੁੰਦਾ, ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਉਸ ਨੂੰ ਇਸ ਦੇਹ ਰੂਪੀ ਪਰਮਾਤਮਾ ਤੋਂ ਵੀ ਕੁਛ ਵੀ ਹਾਸਲ ਨਹੀਂ ਹੋ ਸਕਦਾ। ਤੇ ਸਭ ਤੋਂ ਪਹਿਲਾਂ ਮਜ਼ਮੂਨ ਜਿਹੜਾ ਅੱਜ ਦਾ ਸਪਸ਼ਟ ਹੋ ਜਾਂਦਾ ਕਿ ਅਸੀਂ ਸ਼ੋਕ ਪੈਦਾ ਕਰਨਾ ਇੱਕ ਅਕਾਲ ਪੁਰਖ ਪਰਮਾਤਮਾ ਦੀ। ਅਸੀਂ ਧਿਆਨ ਦੀ ਗੱਲ ਕਰਦੇ ਹਾਂ ਕਿ ਅਸੀਂ ਗੁਰੂ ਦਾ ਧਿਆਨ ਕਰਦੇ ਹਾਂ, ਬੜੇ ਸ਼ੋਕ ਦੇ ਨਾਲ ਧਿਆਨ ਕਰੋ। ਸੰਤਾਂ ਨੇ ਬੜੀ ਅੱਛੀ ਵਿਧੀ ਦਿੱਤੀ ਹੈ ਕਿ ਤੁਸੀਂ ਗੁਰੂ ਦਾ ਧਿਆਨ ਕਰੋਗੇ, ਗੁਰੂ ਆਪਣੇ ਗੁਰੂ ਦੇ ਧਿਆਨ ਚ ਆਓ ਆਪਣੇ ਗੁਰੂ ਦੇ, ਯਾਨੀ ਕਿ ਅਖੀਰ ਕੋਈ ਨਾ ਕੋਈ ਗੁਰੂ ਜਿਹੜਾ ਉਸ ਪਰਮਾਤਮਾ ਦੇ ਵਿੱਚ ਲੀਨ ਹੈ ਤੇ ਤੁਹਾਡਾ ਧਿਆਨ ਜਿਹੜਾ ਹੈ ਬੜੇ ਸਿੱਧੇ ਤਰੀਕੇ ਦੇ ਨਾਲ ਚੱਕਰ ਲਗਾਉਂਦਾ ਹੋਇਆ ਜਿਹੜਾ ਪਰਮਾਤਮਾ ਚ ਲੀਨ ਹੋ ਜਾਏਗਾ। ਕਿਤਨੀ ਸੁੰਦਰ ਮਿਸਾਲ ਦਿੱਤੀ ਹੈ, ਪਰ ਗੁਰੂ ਸਾਹਿਬ ਸਾਵਧਾਨ ਕਰ ਰਹੇ ਨੇ ਇਸ ਮਿਸਾਲ ਦੇ ਨਾਲ ਤੁਸੀਂ ਇੱਕ ਵਿਚਾਰ ਹੋਰ ਵੀ ਕਰ ਲੈਣਾ। ਅਗਰ ਤੁਸੀਂ ਇਸ ਦੇਹ ਰੂਪੀ ਗੁਰੂ ਦਾ ਧਿਆਨ ਕਰਦੇ ਹੋ ਤੇ ਇਸ ਦੇ ਨਾਲ ਇਹ ਸੋਚ ਲਓ ਕਿ ਅਗਰ ਉਹ ਦੇਹ ਜਿਸ ਨੂੰ ਅਸੀਂ ਪਰਮਾਤਮਾ ਕਹਿ ਰਹੇ ਹਾਂ, ਅਸੀਂ ਤੇ ਉਹਦੇ ਅੰਦਾ ਕਿਸ ਤਰੀਕੇ ਦੇ ਨਾਲ ਕਹਿ ਸਕਦਾ ਕਿ ਸਾਹਮਣੇ ਵਾਲਾ ਅੱਖਾਂ ਲੈ ਜਾ ਰਹੀ ਕਿ ਪਰਮਾਤਮਾ? ਸਿਰਫ ਇੱਕ ਭੀੜ ਚਾਲ ਬਣੀ ਹੋਈ ਹੈ, ਭੀੜ ਜਿੱਥੇ ਤੁਰੀ ਜਾ ਰਹੀ ਹੈ ਇੱਕ ਭੀੜ ਉਹਦੇ ਪਿੱਛੇ ਹੋਰ ਤੁਰੀ ਜਾ ਰਹੀ। ਪਹਿਲੀ ਭੀੜ ਦਾ ਕੀ ਬਣਿਆ ਕਿਸੇ ਨੂੰ ਕੋਈ ਮਤਲਬ ਹੀ ਨਹੀਂ, ਤੇ ਦੂਸਰੀ ਭੀੜ ਦਾ ਵੀ ਉਹੀ ਬਣੇਗਾ ਜੋ ਪਹਿਲੀ ਭੀੜ ਦਾ ਬਣਿਆ। ਤੇ ਵਿਚਾਰ ਕਰਕੇ ਦੇਖ ਲਓ ਕਿ ਅਗਰ ਜਿਸਦਾ ਅਸੀਂ ਧਿਆਨ ਕਰਦੇ ਹਾਂ, ਅਗਰ ਉਹ ਆਪਣੇ ਜਹਾਜ਼ ਦੇ ਪੁਰਜੇ ਖਰੀਦਣ ਚ ਲੱਗਾ ਆ, ਜਹਾਜ਼ ਦੀ ਸੇਲ ਪਰਚੇਸ ਕਰ ਰਿਹਾ, ਪਲਾਟਾਂ ਦੇ ਸੌਦੇ ਕਰ ਰਿਹਾ, ਯਾਨੀ ਕਿ ਬਿਲਡਿੰਗਾਂ ਖੜੀਆਂ ਕਰ ਰਿਹਾ, ਤੇ ਵਿਚਾਰ ਕਰਕੇ ਦੇਖ ਲਓ ਤੁਹਾਡਾ ਧਿਆਨ ਵੀ ਇਹਨਾਂ ਬਿਲਡਿੰਗਾਂ ਔਰ ਜਹਾਜ਼ ਦੇ ਪੁਰਜਿਆਂ 'ਚ ਜਾ ਕਰਕੇ ਫਸ ਜਾਏਗਾ। ਅਸੀਂ ਜੇ ਕਿਤਨੀ ਮਿਹਨਤ ਕਰਕੇ ਸਾਰੇ ਸੰਸਾਰ ਦਾ ਤਿਆਗ ਕਰਕੇ ਤੇ ਇਸ ਸਤਸੰਗ ਦੇ ਵਿੱਚ ਬੈਠੇ ਹਾਂ, ਵਿਚਾਰ ਕਰਕੇ ਤੇ ਤੋ ਥੋੜ੍ਹਾ ਜਿਹਾ ਹੋਰ ਨਾ ਬੁੱਧੀ ਇਸਤੇਮਾਲ ਕਰੋ ਕਿ ਅਸੀਂ ਇਹ ਸਤਸੰਗ ਦਾ ਹਿੱਸਾ ਕਿਵੇਂ ਬਣ ਗਏ। ਅਸੀਂ ਆਪਣੇ ਏ ਤੋਂ ਲੈ ਕੇ ਯੱਡ ਤੱਕ ਜਿੰਨੇ ਮਰਜ਼ੀ ਜ਼ਰੂਰੀ ਕੰਮ ਸਨ ਸਾਰਿਆਂ ਨੂੰ ਝਾੜੂ ਲਗਾ ਕਰਕੇ ਆਪਣੇ ਦਿਲ ਦੇ ਅੰਦਰੋਂ ਬਾਹਰ ਕੱਢ ਦਿੱਤਾ। ਚਿੱਤ ਤੋਂ ਹਰ ਚੀਜ਼ ਨੂੰ ਹਟਾਇਆ ਤਾਂ ਹੀ ਜਾ ਕਰਕੇ ਅਸੀਂ ਇਸ ਸਤਸੰਗ ਦਾ ਹਿੱਸਾ ਬਣ ਸਕੇ ਹਾਂ। ਅਗਰ ਇੱਕ ਵੀ ਇੱਛਾ, ਇੱਕ ਵੀ ਕਾਮਨਾ, ਇੱਕ ਵੀ ਕੰਮ ਬਾਕੀ ਹੁੰਦਾ ਤੇ ਕਿਆ ਅਸੀਂ ਇਸ ਸਤਸੰਗ ਦਾ ਹਿੱਸਾ ਬਣ ਸਕਦੇ ਸੀ? ਕਦੀ ਕਲਪਨਾ ਕਰਕੇ ਦੇਖ ਲਓ, ਚਾਹ ਕੇ ਵੀ ਨਹੀਂ ਬਣ ਸਕਦੇ ਸੀ, ਬੇਸ਼ੱਕ ਉਹ ਕੰਮ ਕਿਤਨਾ ਹੀ ਸੂਖਮ ਰੂਪ ਦੇ ਵਿੱਚ ਕਿਉਂ ਨਾ ਆਵੇ। ਉਸੇ ਤਰੀਕੇ ਦੇ ਨਾਲ ਜਦ ਤੱਕ ਇੱਕ ਵੀ ਇੱਛਾ ਬਾਕੀ ਹੈ, ਉਹ ਪਰਮਾਤਮਾ ਨਹੀਂ ਮਿਲਦਾ। ਪਰ ਉਸੇ ਤਰੀਕੇ ਦੇ ਨਾਲ ਜਦ ਤੱਕ ਜਿਸਦਾ ਅਸੀਂ ਧਿਆਨ ਕਰ ਰਹੇ ਹਾਂ, ਅਗਰ ਉਹ ਨਿਰੰਤਰ ਪਰਮਾਤਮਾ ਯਾਨੀ ਆਪਣੇ ਗੁਰੂ ਦਾ ਜਾਂ ਅਕਾਲ ਪੁਰਖ ਦਾ ਧਿਆਨ ਨਹੀਂ ਕਰ ਰਿਹਾ ਤਾਂ ਸਾਡਾ ਉਸਦੇ ਨਾਲ ਧਿਆਨ ਕਰਨ ਦੇ ਨਾਲ ਇੱਕ ਬਹੁਤ ਵੱਡਾ ਰਿਸਕ ਹੈ। ਯਾਨੀ ਕਿ ਅਸੀਂ ਜੋ ਸਭ ਕੁਛ ਆਪਣੇ ਚਿੱਤ ਚੋਂ ਕੱਢ ਕੇ ਇਸ ਬਾਣੀ ਨੂੰ ਸੁਣਨ ਵਾਸਤੇ ਆਏ ਹਾਂ, ਤੇ ਇਸ ਬਾਣੀ ਦਾ ਹਿੱਸਾ ਜੋ ਕੁਛ ਉਪਦੇਸ਼ ਕੀਤਾ ਉਸਦੇ ਉੱਤੇ ਅਮਲ ਕਰਕੇ ਹੀ ਪ੍ਰਾਪਤ ਕਰ ਸਕਦੇ ਹਾਂ, ਤੇ ਅਸੀਂ ਇਤਨਾ ਵੱਡਾ ਰਿਸਕ ਕਿਵੇਂ ਲੈ ਲਿਆ? ਜਿਹੜੀ ਪ੍ਰਾਣ ਸ਼ਕਤੀ ਅਸੀਂ ਉਸ ਵਕਤ ਖਰਚ ਕਰ ਰਹੇ ਹਾਂ, ਉਸ ਪਰਮਾਤਮਾ ਨੂੰ ਮਿਲਣ ਵਾਸਤੇ ਇਹ ਪ੍ਰਾਣ ਸ਼ਕਤੀ ਸਾਨੂੰ ਮਿਲੀ ਸੀ, ਉਹ ਅਸੀਂ ਖਰਚ ਕਰ ਦਿੱਤੀ ਇੱਕ ਦੇਹ ਦਾ ਧਿਆਨ ਕਰਨ ਲਈ। ਉਸ ਦੇਹ ਦਾ ਧਿਆਨ ਅਗਰ ਗਲਤੀ ਦੇ ਨਾਲ, ਅਸੀਂ ਨਹੀਂ ਕਹਿੰਦੇ ਕਿ ਉਹ ਪਰਮਾਤਮਾ ਨਹੀਂ ਤੁਸੀਂ ਜਿਹਨਾਂ ਦਾ ਧਿਆਨ ਕਰਦੇ ਹੋ ਜਾਂ ਕਿ ਉਹ ਪਰਮਾਤਮਾ ਨਹੀਂ ਹੋਣੇ ਚਾਹੀਦੇ, ਅਸੀਂ ਇਹ ਸਾਰੇ ਮਜ਼ਮੂਨ ਨੂੰ ਅਲੱਗ ਕਰਦੇ ਹਾਂ। ਇਹ ਤਾਂ ਬੁੱਧੀ ਦਾ ਵਿਚਾਰ ਕਰਨ ਦਾ ਮਜ਼ਮੂਨ ਹੈ ਕਿ ਅੱਛੇ ਢੰਗ ਦੇ ਨਾਲ ਸੋਚੋ ਕਿ ਅਗਰ ਅਸੀਂ ਫਿਸਲ ਗਏ, ਅਗਰ ਅਸੀਂ ਗਲਤੀ ਕਰ ਲਈ, ਉਸ ਦੇਹ ਦਾ ਧਿਆਨ ਕਰ ਲਿਆ ਕਿ ਜਿਹੜੀ ਦੇਹ ਸੰਸਾਰ ਦੇ ਵਿੱਚ ਫਸੀ ਹੋਈ ਹੈ, ਤਾਂ ਸਾਧਸੰਗ ਜੀ ਤੁਹਾਡਾ ਧਿਆਨ ਤੇ ਕਲਪਨਾ ਤੱਕ ਉਸ ਅਕਾਲ ਪੁਰਖ ਪਰਮਾਤਮਾ ਦੇ ਕੋਲ ਪਹੁੰਚੇਗਾ ਹੀ ਨਹੀਂ। ਇਸ ਕਰਕੇ ਦੂਸਰਾ ਉਪਦੇਸ਼ ਅੱਜ ਦਾ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਅਗਰ ਤੁਸੀਂ ਧਿਆਨ ਦਾ ਸ਼ੌਕ ਰੱਖਦੇ ਹੋ ਤਾਂ ਅਕਾਲ ਪੁਰਖ ਪਰਮਾਤਮਾ ਤੇ ਯਕੀਨ ਰੱਖੋ। ਅਗਰ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਅਗਰ ਵਿਚਾਰ ਕਰਦੇ ਹੋ ਕੋਈ ਐਸੀ ਤਾਕਤ ਹੈ ਜਿਹੜੀ ਜੜ ਚੇਤਨ ਨੂੰ ਚਲਾ ਰਹੀ ਹੈ, ਸਾਰਿਆਂ ਨੂੰ ਆਧਾਰ ਦੇ ਰਹੀ ਹੈ, ਤਾਂ ਇਸ ਤਾਕਤ ਦੇ ਉੱਪਰ ਯਕੀਨ ਕਰਕੇ ਹੀ ਇਸ ਦਸਵੇਂ ਦੁਆਰ ਤੇ ਬੈਠੋ। ਯਾਨੀ ਕਿ ਸਾਰਾ ਰਿਸਕ ਹੀ ਖਤਮ ਹੋ ਗਿਆ। ਫਿਰ ਇਤਨੇ ਲੰਬੇ ਸਾਰੇ ਬਹੁਤ ਸਾਰੇ ਗੁਰੂਆਂ ਦਾ ਚੱਕਰ ਕੱਟਣ ਦੀ ਵੀ ਜ਼ਰੂਰਤ ਨਹੀਂ ਹੈ, ਤੁਸੀਂ ਸਿੱਧਾ ਅਕਾਲ ਪੁਰਖ ਪਰਮਾਤਮਾ ਦਾ ਸ਼ੋਕ ਪੈਦਾ ਕਰਕੇ ਉਸ ਦਾ ਧਿਆਨ ਕਰ ਸਕਦੇ ਹੋ। ਔਰ ਵਿਚਾਰ ਕਰਕੇ ਦੇਖ ਲਓ, ਜਿਹੜੀ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਆਕਾਰ ਰੁਕ ਜਾਂਦਾ, ਜਿਤਨੇ ਮਰਜ਼ੀ ਆਕਾਰਾਂ ਦੇ ਦਰਸ਼ਨ ਤੁਸੀਂ ਕਰ ਲਓ, 20 ਘੰਟੇ ਤੋਂ ਬਾਅਦ ਕਦੀ ਵੀ ਆਕਾਰ ਨਹੀਂ ਰੁਕੇਗਾ। ਅਖੀਰ ਉਹ ਹੀ ਅੰਧਕਾਰ ਤੁਹਾਡੇ ਸਾਹਮਣੇ ਆਏਗਾ, ਤੁਹਾਨੂੰ ਅੰਧਕਾਰ ਦੇ ਵਿੱਚ ਹੀ ਖੜੇ ਹੋਣ ਦੀ ਮਿਹਨਤ ਕਰਨੀ ਪਏਗੀ। ਇਸ ਨੂੰ ਕਮਾਈ ਦਾ ਵਿਸ਼ੇ ਕਿਹਾ ਜਾਂਦਾ। ਸੋ ਧਿਆਨ ਬੜਾ ਕੀਮਤੀ ਜੋ ਹੈ, ਇਸ ਮਜ਼ਮੂਨ ਨੂੰ ਯੋਗ ਬਣਨ ਦਾ ਆਧਾਰ ਹੈ, ਤੇ ਸਾਨੂੰ ਬੜੇ ਸੋਚ ਸਮਝ ਕਰਕੇ ਹੀ ਧਿਆਨ ਕਰਨਾ ਚਾਹੀਦਾ। ਤੇ ਉਪਰਤੀ ਦਾ ਭਾਵ ਹੈ ਕਿ ਐਸੀ ਭੈੜੀ ਸੰਗਤ ਦਾ ਤਿਆਗ ਕਰਨਾ। ਸੰਗਤ ਦੇ ਵਿੱਚ ਸਿਰਫ ਇਹ ਨਹੀਂ ਹੈ ਕਿ ਅਸੀਂ ਸੰਗਤ ਮਨੁੱਖ ਦਾ ਤਿਆਗ ਕਰਨਾ, ਸੰਗਤ ਦੇ ਵਿੱਚ ਇਹ ਹੈ ਕਿ ਐਸੇ ਅਧੂਰੇ ਪ੍ਰਚਾਰ ਦਾ ਵੀ ਤਿਆਗ ਕਰਨਾ, ਉੱਚੀ ਸੰਗਤ ਤੋਂ ਵੀ ਦੂਰ ਰਹਿਣਾ। ਅਸੀਂ ਆਪਣੀ ਬੁੱਧੀ ਯਾਨੀ ਵਿਵੇਕਤਾ ਦਾ ਇਸਤੇਮਾਲ ਕਰਕੇ ਸੋਚਣਾ ਹੈ ਕਿ ਜਿਹੜੇ ਵੀ ਵਿਚਾਰ ਇਸ ਜਗਤ ਦੇ ਵਿੱਚ ਪ੍ਰਗਟ ਕੀਤੇ ਜਾਂਦੇ ਨੇ, ਚਾਹੇ ਸਤਸੰਗ ਰਾਹੀਂ, ਚਾਹੇ ਪ੍ਰਵਚਨਾਂ ਦੇ ਜਾਂ ਕਿਤਾਬਾਂ ਦੇ ਜਾਂ ਹੋਰ ਸਮਾਗਮ ਹੁੰਦੇ ਨੇ, ਉਹਨਾਂ ਦੇ ਵੀ ਜੋ ਕੁਛ ਵੀ ਪਰਮਾਤਮਾ ਦੇ ਮੁਤਲਕ ਪ੍ਰਚਾਰ ਹੁੰਦਾ, ਆਪਣੀ ਵਿਵੇਕਤਾ ਦੇ ਨਾਲ ਉਸਦੇ ਉੱਪਰ ਜ਼ਰੂਰ ਵਿਚਾਰ, ਖੂਬ ਵਿਚਾਰ ਕਰਨੀ ਚਾਹੀਦੀ। ਅੰਤਰ ਦੇ ਵਿੱਚ ਉਹ ਪਰਮਾਤਮਾ ਮੌਜੂਦ ਹੈ। ਸਤਸੰਗ ਜੀ ਇੱਕ ਐਸੀ ਤਾਕਤ ਹੈ, ਤੁਸੀਂ ਬੇਸ਼ੱਕ ਪਰਮਾਤਮਾ ਨੂੰ ਹਾਸਲ ਨਾ ਵੀ ਕੀਤਾ ਹੋਵੇ, ਪਰ ਉਹ ਪਰਮਾਤਮਾ ਆਪਣੇ ਵਿਰਧ ਦੀ ਪਾਲਣਾ ਕਰਦਾ, ਤੁਹਾਨੂੰ ਅੰਤਰ ਦੇ ਵਿੱਚ ਜਵਾਬ ਦੇਗਾ ਵੀ ਇਹ ਪ੍ਰਚਾਰ ਝੂਠਾ ਜਾਂ ਅਧੂਰਾ। ਪਰ ਜਦੋਂ ਅਸੀਂ ਅੰਧੇ ਹੋ ਕਰਕੇ ਅਹੰਕਾਰ ਦੇ ਅਧੀਨ ਵਿੱਚ ਆ ਕਰਕੇ ਅੱਖ ਬੰਦ ਕਰਕੇ ਇਸ ਅੰਨੇ ਪ੍ਰਚਾਰ ਦੇ ਉੱਤੇ ਚੱਲਣ ਲੱਗ ਜਾਵਾਂਗੇ ਨਾ, ਸਤਸੰਗ ਜੀ ਫਿਰ ਤੇ ਬ੍ਰਹਮਾ ਵਿਸ਼ਣ ਮਹੇਸ਼ ਤਿੰਨੋਂ ਮਿਲ ਕੇ ਦੀ ਕੀ ਗੱਲ ਹੈ? ਅਕਾਲ ਪੁਰਖ ਪਰਮਾਤਮਾ ਆਪ ਵੀ ਇਸ ਜਗਤ ਦੇ ਵਿੱਚ ਪ੍ਰਗਟ ਹੋ ਜਾਣ ਤੁਹਾਡੇ ਸਾਹਮਣੇ ਰੂਬਰੂ, ਤਦ ਹੀ ਇਸ ਜੀਵਾਤਮਾ ਦਾ ਕਲਿਆਣ ਕਦੀ ਨਹੀਂ ਹੋਏਗਾ। ਕਾਰਨ, ਅਸੀਂ ਵਿਵੇਕਤਾ ਦਾ ਇਸਤੇਮਾਲ ਨਹੀਂ ਕੀਤਾ ਔਰ ਕਮਾਈ ਨਹੀਂ ਕੀਤੀ। ਇਸ ਕਰਕੇ ਇਸ ਭੈੜੀ ਸੰਗਤ ਦੇ ਵਿੱਚ ਪ੍ਰਚਾਰ ਵੀ ਆ ਜਾਂਦਾ ਕਿ ਉਸ ਤੋਂ ਵੀ ਅਸੀਂ ਸੂਖਮ ਰੂਪ ਦੇ ਵਿੱਚ ਬਚਣਾ। ਉਹ ਪ੍ਰਤੀ ਤੋਂ ਬਾਅਦ ਆਉਂਦੀ ਹੈ ਤਿਤੀਖਿਆ। ਤਿਤੀਖਿਆ ਕਹਿੰਦੇ ਨੇ ਕਿ ਜੋ ਵੀ ਇਸ ਜਗ੍ਹਾ ਦੇ ਵਿੱਚ ਮਾਨ ਸਮਾਨ ਈਰਸ਼ਾ ਨਿੰਦਾ ਹੈ, ਇਸ ਤੋਂ ਅਸੀਂ ਉੱਪਰ ਉੱਠਣਾ ਹੈ। ਅਗਰ ਤੁਹਾਡੀ ਕੋਈ ਨਿੰਦਿਆ ਕਰ ਦੇਵੇ ਤਾਂ ਤੁਸੀਂ ਉਸ ਨਿੰਦਿਆ ਤੋਂ ਪਰੇ ਰਹਿਣਾ, ਖਾਮੋਸ਼ ਰਹਿਣਾ। ਅਗਰ ਤੁਹਾਡੀ ਕੋਈ ਵਡਿਆਈ ਕਰਦਾ ਤਾਂ ਇਹ ਨਹੀਂ ਕਿ ਫੁੱਲ ਕੇ ਗੁੱਪਾ ਹੋ ਜਾਣਾ, ਪਤਾ ਹੀ ਨਹੀਂ ਕਿ ਅਸੀਂ ਚੀਜ਼ ਯਾਨੀ ਕਿ ਵਾਰ ਦੇਣੇ ਸ਼ੁਰੂ ਕਰ ਦਿੱਤੇ। ਇਹ ਕਮਾਈ ਜਿਹੜੀ ਹੈ ਲੁੱਟ ਲਈ ਜਾਂਦੀ ਹੈ, ਬੜੀ ਕੀਮਤੀ ਲਗਾ। ਸਾਰੀ ਸਾਰੀ ਰਾਤ ਜਾਗ ਕਰਕੇ ਤੁਸੀਂ ਇਹ ਕਮਾਈ ਹਾਸਲ ਕਰੋਗੇ, ਪੌੜੀਆਂ ਚੜੋਗੇ, ਤੇ ਸਾਧ ਸੰਗਤ ਜੀ ਸੰਕਾਰ ਨੇ ਕੀ ਚਾਹਣਾ, ਕਹੇਗਾ ਕਿ ਮੈਨੂੰ ਰਿਧੀਆਂ ਸਿੱਧੀਆਂ ਮਿਲ ਜਾਣ, ਯਾਨੀ ਕਿ ਮੇਰੇ ਮੂੰਹ ਲਫ਼ਜ਼ ਬਾਅਦ ਹੀ ਨਿਕਲੇ ਉੱਪਰ ਪੂਰਾ ਪਹਿਲੇ ਹੋ ਜਾਏ। ਸੋ ਇਸ ਤਿਤੀਖਿਆ ਤੋਂ ਬਚਣਾ ਬਹੁਤ ਹੀ ਜ਼ਰੂਰੀ ਹੈ। ਉਸ ਤੋਂ ਬਾਅਦ ਗੱਲ ਆਉਂਦੀ ਹੈ ਸ਼ਰਧਾ। ਹੁਣ ਸ਼ਰਧਾ ਦਾ ਭਾਵ ਹੈ ਇੱਕ ਯਕੀਨ। ਸ਼ਰਧਾ ਦਾ ਉਹ ਭਾਵ ਨਹੀਂ ਹੈ ਜਿਹੜੀ ਕਿ ਅਸੀਂ ਸਿਆਣਤ ਔਰ ਚਲਾਕੀ ਲੈ ਕਰਕੇ ਗੁਰੂ ਘਰਾਂ ਦੇ ਵਿੱਚ ਆਉਂਦੇ ਹਾਂ, ਇਹ ਸ਼ਰਧਾ ਨਹੀਂ ਹੈਗੀ। ਇਹ ਚਲਾਕੀ ਹੈ ਅਹੰਕਾਰ ਦੀ, ਬੜੇ ਤਰੀਕੇ ਦੇ ਨਾਲ ਅਹੰਕਾਰ ਜਿਹੜਾ ਸਾਨੂੰ ਲਪੇਟੇ ਦੇ ਵਿੱਚ ਲੈ ਰਿਹਾ। ਤੋ ਸ਼ਰਧਾ ਦਾ ਇਸ ਭਾਵ ਰਿਸ਼ੀ ਮੁਨੀਆਂ ਨੇ ਦਿੱਤਾ ਯਕੀਨ। ਯਕੀਨ ਦੇ ਉੱਪਰ ਹੋਣਾ ਚਾਹੀਦਾ। ਯਕੀਨ ਸਾਧਸੰਗਤ ਜੀ ਸਿਰਫ ਸੱਤ ਦੇ ਉੱਪਰ ਹੋਣਾ ਚਾਹੀਦਾ। ਜੋ ਵੀ ਇਸ ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਦ੍ਰਿਸ਼ਟੀਗੋਚਰ ਹੋ ਗਿਆ ਨਾ ਸਾਧਸੰਗਤ ਜੀ, ਉਹ ਸੱਚ ਹੋ ਹੀ ਨਹੀਂ ਸਕਦਾ। ਦੇਹ ਰੂਪੀ ਗੁਰੂ ਜਿਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ ਨਾ, ਇਹਨਾਂ ਇੰਦਰੀਆਂ ਦੇ ਨਾਲ ਦੇਖਦੇ ਹਾਂ, ਸਾਧਸੰਗਤ ਜੀ ਉਹ ਵੀ ਦੇਹ ਝੂਠੀ ਹੈ। ਇਸ ਕਰਕੇ ਵਿਚਾਰ करके देख लो क्या कोई सतगुरु अपने नाल शरीर में ला गए ने इसे मुल्क ही छड़ करके गए ने। तुम विचार करके देख लो कि सत के उपर यकीन का कोई अर्थ नहीं है। यकीन करना एक यकीन कर चीज है नित रहन वाली जी एक सृष्टि के दृष्टि गोचर हूं तो पहले भी सी सृष्टि को चला रही है खत्म करेगी और उसके बाद ही इसमें रहना और सिर्फ अकाल पुरख परमात्मा है। उस परमात्मा का ही यकीन करके असी अपनी श्रद्धा को प्रगट करना। उसके बाद गल आती है समाधान की। हूँ असी समाधान किस तरीके के नाल करना किसका समाधान करना पैसे तो इस जगह तो इस सवेर तो लैके शाम तक असी निरंतर समाधान कर रहे हैं पर किसका संसार का वस्तुओं का पदार्थों का संबंधों का। पर गुरु नानक साहब उपदेश कर रहे हैं कि योगियों ने उपदेश नहीं किया समाधान। उन्होंने समाधान सीगा कि इस जगत के विचों इस हंकार में असी कढ़ना है यानी कि जो कुछ भी इसने धारण कर रखे है चित ने इस संसार के मुतलक उसका समाधान कर दिए यानी कि असं जो सोचेंगे ना तो बहुत सारे ऐसे प्रोजेक्ट अंतर के मिलेंगे जिन्हों का कुछ भी अर्थ नहीं। कोई मर गया कोई जी गया किसी के घर कुछ आ गया कोई उच्चे अहदे तो पहुंच गया जिन्हों का इन्होंने गलों का साढ़े नाल कोई संबंध दूर दूर तक नहीं है पर असं इन्हों संबंधों को पकड़ करके बैठे हैं और अपने अंदर ही विचारधारा चलाई जा रहे हैं कि यह कानून संसार में इस तरह हो जाना चाहिए उस तरह हो जाना चाहिए। तो यह सारे ही चीज में जड़ी है चित्त के बाहर कढ़ना पड़ेगा इसमें समाधान किया और उसमें उस चित्त के एक ही तस्वीर टंगनी पड़ेगी किसकी अकाल पुरख परमात्मा की। रस सोना रस रूपा कामण रस परमल की वास रस घोड़े रस सेजा मंदर रस मीठा रस मात एक रस शरीर के तह कट गांस। गुरु नानक साहब स्पष्ट करते हैं कि इस संसार के तू कितने रस अपने अंदर कट्ठे करके बैठा उस नाम के रस में तू कितने टिकाएगा। इस छोटी जी मिसाल है कमरे के असी कोई चीज वड्डी लै करके आइए रखनी पवे तो कमरे दीजा सानू सैट करनिया पैदा ने कुछ बाहर कड़निया पैदा ता ही जा करके थां बनती है और असी बाहर लियाई हुई चीज में अंदर रखेंगे तो साथ समझे जी ये चीज तो पहले ही अंदर मौजूद है यह प्रगट किस तरीके होगी उसी उपदेश दे रहे हैं गुरु नानक साहब कि इस चित्त का समाधान होना बहुत जरूरी है। जब तक अगर समाधान नहीं होएगा यानी कि बुद्धि फैसले दुंदी रहेगी चित्त धारण करता रहेगा अहंकार हासिल करने वास्ते मन में दुलांदा रहेगा यानी कि चारों पासे उस आत्मा की ताकत फैलती रहेगी तो असं कुछ भी हासिल नहीं कर सकते। तो हम यह जो पुतला बनया है इसमें कमाई का किया गया कि यह जो छे हिस्से दिते ने योगियों ने कि अगर यह तेरे को कमाई होएगी तो तू योग को हासिल कर सकना। तो जब यह प्रकृति सूक्ष्म रूप के इसमें कर देती है यानी कि मन बुद्धि और इंद्रियां बन गई सारा कुछ बन गया तो बनता किस दे नाले इस सूक्ष्म प्रकृति के जो शब्द प्रवेश करता है ना शब्द को ही ऋषि मुनियों ने ब्रह्म कह करके पुकारिया है। ब्रह्म यानी तपस्या। तपस्या किस तरीके मिलती है जो निरंतर यज्ञ करते हैं। हूँ यज्ञ का भाव कोई आहुति नहीं देनी यानी कि कोई हवन कुंड नहीं बनाना कोई अग्नि नहीं बालने। यज्ञ का भाव है त्याग यानी कि पहला और आखिरी अर्थ त्याग निरंतर ब्रह्म रूपी त्याग तपस्या को हासिल कर पाती है यानी कि ब्रह्म ऋषि मुनिया ने कहा तो क्यों कहा क्योंकि उसका दूसरा और आखिरी अर्थ सगा तपस्या कि जीव जब पढ़ेगा ब्रह्म तो उसके नाल ही तपस्या अर्थ में भी धारण करेगा कि अगर मैं तपस्या करा ना तो मैं परमात्मा यानी ब्रह्म मिल जाएगा। तो साथ समय जी असं अर्थ ही और कुछ कट लेने यज्ञ का अर्थ हवन कुंड बना लिया तो विचार करके देख लो ब्रह्म का परमात्मा रख के छुट्टी पा ले यानी कि निरंतर यज्ञ त्याग का अपनाया कहनी निरंतर त्याग की है इंद्रियां सीमित कर लेना ब्रह्मचार्य धारण करना। ब्रह्मचार्य की है यह इंद्रियां जड़िया ने ब्रह्म की चर्चा कर ब्रह्मचारी हो जावन यानी कि सिर्फ ब्रह्म ही ब्रह्म रोम रोम के ब्रह्म की पुकार हो ब्रह्मचारी सिर्फ काम की इंद्रियों में रोक करके ब्रह्मचार्य सिर्फ इन उपांग है वो गल नहीं बन सकती जितनिया भी इंद्रिया ने इसी करके सारे मजबूर में गुरु नानक साहब ने एक ही फिक्र स्पष्ट कर दिता कि संसार के गुजारे मात्र की प्रविष्टि वो ही सच्चा ब्रह्मचारी है। क्यों क्योंकि हवा के कोई विरला योगी रह सकता है कोई विरला तो विरला तपस्या करके उस परम पद को प्राप्त करता है सह समाधि च लीन होता है। उस तो पहले इस शरीर के पांच हिस्से ने पांच हिस्से यानी कि पांच कोश ने जिद पहला कोश है अन्न का कोश जिसकी पूर्ति बिना अन्न के असि ਇਸ ਸਰੀਰ ਤੋਂ ਕੰਮ ਹੀ ਨਹੀਂ ਲੈ ਸਕਦੇ। ਯਾਨੀ ਕਿ ਵਿਰਲਿਆਂ ਚੋਂ ਵਿਰਲਾ ਜੁੜਦੀ ਹੈ ਜਿਹੜਾ ਹਵਾ ਤੇ ਰਹਿੰਦਾ। ਤੋ ਪਹਿਲਾ ਕੋਸ਼ ਜਦ ਅੰਨ ਹੈ, ਆਧਾਰ ਹੈ ਬਾਕੀ ਚਾਰ ਸਿਹਾਂ ਦਾ ਵੀ, ਤੇ ਵਿਚਾਰ ਕਰਕੇ ਦੇਖ ਲਓ ਕਿ ਅਗਰ ਅਸੀਂ ਇਸਨੂੰ ਭੁੱਖਾ ਰੱਖਾਂਗੇ ਨਾ, ਐਸੀ ਮਾਨਸਿਕ ਯੰਤਰਣਾ ਇਸ ਸਰੀਰ ਨੂੰ ਬਰਦਾਸ਼ਤ ਕਰਨੀ ਪਏਗੀ, ਨਤੀਜਾ ਕੁਛ ਵੀ ਨਹੀਂ ਨਿਕਲੇਗਾ। ਮਤ ਕੋਈ ਸੋਚਣਾ ਕਿ ਇਹ ਹੱਠ ਯੋਗ ਕਰਕੇ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਲਾਂਗੇ। ਤੇ ਪਹਿਲਾ ਜਿਹੜਾ ਹੈ ਅੰਨ ਕੋਸ਼ ਹੈ, ਦੂਸਰਾ ਪ੍ਰਾਣਮਈ ਕੋਸ਼ ਹੈ, ਯਾਨੀ ਕਿ ਪ੍ਰਾਣ ਵਾਯੂ ਜਦੋਂ ਕਰਮੇਂਦਰੀਆਂ ਦੇ ਨਾਲ ਮਿਲਦੀ ਹੈ ਨਾ, ਤੇ ਕਿਰਿਆ ਸ਼ਕਤੀ ਨੂੰ ਪੈਦਾ ਕਰਦੀ ਹੈ। ਉਸ ਦੇ ਬਾਅਦ ਮਨਮਈ ਕੋਸ਼ ਹੈ, ਮਨ ਜਦੋਂ ਗਿਆਨੇਂਦਰੀਆਂ ਦੇ ਨਾਲ ਮਿਲਦਾ ਨਾ, ਉਸ ਵਕਤ ਇੱਛਾ ਸ਼ਕਤੀ ਨੂੰ ਪੈਦਾ ਕਰਦਾ। ਉਸ ਤੋਂ ਅੱਗੇ ਵਿਗਿਆਨਮਈ ਕੋਸ਼ ਹੈ, ਜਦੋਂ ਬੁੱਧੀ ਜਿਹੜੀ ਹੈ ਨਾ ਇਸ ਗਿਆਨੇਂਦਰੀਆਂ ਨੂੰ ਮਿਲਦੀ ਹੈ, ਉਸ ਵਕਤ ਉਹ ਜਾ ਕਰਕੇ ਗਿਆਨ ਸ਼ਕਤੀ ਨੂੰ ਪੈਦਾ ਕਰਦੀ ਹੈ। ਔਰ ਜਦੋਂ ਇਹ ਤਿੰਨੋਂ ਸ਼ਕਤੀਆਂ ਸ਼ਾਂਤ ਹੋ ਜਾਂਦੀਆਂ ਨੇ ਨਾ, ਸਾਧ ਸੰਗਤ ਜੀ ਉਸ ਵੇਲੇ ਦਾ ਪੰਜਵਾਂ ਕੋਸ਼ ਹੈ ਨਾ, ਜਿਸ ਨੂੰ ਆਨੰਦਮਈ ਕੋਸ਼ ਕਿਹਾ ਜਾਂਦਾ, ਉਸ ਵਕਤ ਉਹ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤੇ ਇਹ ਚਾਰ ਕੋਸ਼ ਜਿਹੜੇ ਨੇ ਇਹ ਪਹਿਲੇ ਅੰਨ ਦੇ ਉੱਪਰ ਆਧਾਰਿਤ ਨੇ। ਤੇ ਇਸ ਸਥੂਲ ਸਰੀਰ ਦਾ ਪਹਿਲਾ ਆਧਾਰਭੂਤ ਕੋਸ਼ ਹੈ ਅੰਨ, ਔਰ ਸੂਖਮ ਸਰੀਰ ਦੇ ਵਿੱਚ ਇਹ ਅੰਨ ਦਾ ਕੋਸ਼ ਜਿਹੜਾ ਖਤਮ ਹੋ ਜਾਂਦਾ। ਕੋਈ ਵਿਰਲੇ ਯੋਗੀ ਨੇ ਜਿਹੜੇ ਇਸ ਦੇਹ ਚੋਂ ਨਿਕਲ ਕਰਕੇ ਸੂਖਮ ਮੁਲਕ ਦੇ ਵਿੱਚ ਸੂਖਮ ਚੋਲੇ ਪਹੁੰਚ ਜਾਂਦੇ ਨੇ, ਉਹ ਇਸ ਯਾਨੀ ਅੰਨ ਤੋਂ ਛੁਟਕਾਰਾ ਪਾ ਜਾਂਦੇ ਨੇ। ਪਰ ਚਾਰ ਕੋਸ਼ ਉਹਨਾਂ ਦੇ ਵੀ ਮਜ਼ਬੂਤ ਨੇ। ਜਿਹੜੀ ਕਿਰਿਆ ਸ਼ਕਤੀ ਹੈ, ਇੱਛਾ ਸ਼ਕਤੀ ਔਰ ਗਿਆਨ ਸ਼ਕਤੀ, ਉਹ ਸੂਖਮ ਲੋਕ ਦੇ ਵਿੱਚ ਵੀ ਬਣਦੀ ਹੈ, ਕਿਉਂ ਗਿਆਨੇਂਦਰੀਆਂ ਮੌਜੂਦ ਨੇ। ਔਰ ਇਹ ਸੂਖਮ ਗਿਆਨੇਂਦਰੀਆਂ ਜਦੋਂ ਤਿੰਨੋਂ ਸ਼ਕਤੀਆਂ ਨੂੰ ਪੈਦਾ ਕਰਦੇ ਨੇ, ਤੇ ਇਸ ਸਰੀਰ ਦੇ ਵਿੱਚ ਸੂਖਮ ਸਰੀਰ ਦੇ ਵਿੱਚ ਹਲਚਲ ਹੁੰਦੀ ਹੈ। ਇਹ ਹਲਚਲ ਜਿਹੜੀ ਹੈ ਇਹ ਇੰਦਰੀਆਂ ਜਿਹੜੀਆਂ ਨੇ ਇਹਨਾਂ ਦਾ ਚੁਕਾਵ ਨਿਚਲੇ ਪਾਸੇ ਹੋ ਜਾਂਦਾ, ਯਾਨੀ ਕਿ ਇਹ ਫਿਰ ਸੰਸਾਰ ਵਾਲੇ ਪਾਸੇ ਦੌੜਦੀਆਂ ਨੇ। ਔਰ ਯਾਨੀ ਕਿ ਇਹਨਾਂ ਦੀ ਇੱਛਾ ਕਾਮਨਾ ਮਿਲਣ ਹੋ ਜਾਂਦੀ ਹੈ। ਤੇ ਮਤ ਕੋਈ ਸੋਚਣਾ ਦੇਵੀ ਦੇਵਤਿਆਂ ਦੇ ਮੁਲਕ ਵਿੱਚ ਜਾ ਕਰਕੇ ਬਹੁਤ ਸਾਰੀ ਸ਼ਾਂਤੀ ਹੈ, ਬੇਸ਼ੱਕ ਉੱਤਮ ਭੋਗ ਹੈਗੇ ਨੇ, ਉਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਸ਼ਾਂਤੀ ਜਾਂ ਆਨੰਦ ਦੀ ਕੋਈ ਅਵਸਥਾ ਨਹੀਂ ਹੈ। ਪਰ ਉਸ ਤੋਂ ਵੀ ਉੱਤੇ ਕੋਈ ਵਿਰਲਾ ਯੋਗੀ ਅਗਰ ਪਹੁੰਚ ਜਾਂਦਾ ਹੈ ਨਾ, ਉਸ ਨੂੰ ਆਨੰਦਮਈ ਕੋਸ਼ ਖਾਲੀ ਰਹਿ ਜਾਂਦਾ, ਇਹਨਾਂ ਤਿੰਨ ਕੋਸ਼ਾਂ ਤੋਂ ਵੀ ਛੁਟਕਾਰਾ ਹੋ ਜਾਂਦਾ। ਯਾਨੀ ਚਾਰ ਕੋਸ਼ਾਂ ਤੋਂ ਮੁਕਤੀ ਹੋ ਗਈ, ਤਿੰਨੋਂ ਸ਼ਕਤੀਆਂ ਤੋਂ ਮੁਕਤੀ ਹੋ ਗਈ, ਔਰ ਅੰਨ ਤੋਂ ਵੀ ਛੁਟਕਾਰਾ ਹੋ ਗਿਆ। ਉਸ ਵਕਤ ਅਤਿ ਸੂਖਮ ਕਾਰਨ ਸਰੀਰ ਮੌਜੂਦ ਹੈ, ਸਿਰਫ ਆਨੰਦਮਈ ਕੋਸ਼ ਨੂੰ ਲੈ ਕਰਕੇ। ਉਸ ਆਨੰਦਮਈ ਕੋਸ਼ ਦੀ ਪੂਰਤੀ ਸਿਰਫ ਸ਼ਬਦ ਦੇ ਨਾਲ ਹੁੰਦੀ ਹੈ। ਉਹਨੂੰ ਸ਼ਬਦ ਨੂੰ ਪ੍ਰਾਪਤ ਕਰਕੇ ਉਹ ਜੀਵਾਤਮਾ ਜਿਹੜੀ ਹੈ ਆਨੰਦ ਦੇ ਭੰਡਾਰ ਨੂੰ ਪ੍ਰਾਪਤ ਕਰਕੇ ਸਦਾ ਲਈ ਆਨੰਦਮਈ ਹੋ ਜਾਂਦੀ ਹੈ। ਫਿਰ ਇਸ ਨੂੰ ਇਸ ਮੂਲਤਾ ਦੇ ਵਿੱਚ ਯਾਨੀ ਕਿ ਜਨਮ ਔਰ ਮਰਨ ਦੇ ਜੋੜ ਦੇ ਵਿੱਚ ਨਹੀਂ ਆਉਣਾ ਪੈਂਦਾ। ਸੋ ਇਸ ਤਰੀਕੇ ਦੇ ਨਾਲ ਉਹ ਪੰਜ ਕੋਸ਼ਾਂ ਨੂੰ ਮੁੱਖ ਰੱਖਦੇ ਹੋਏ, ਸਾਹਮਣੇ ਰੱਖਦੇ ਹੋਏ, ਅਸੀਂ ਆਪਣੇ ਰੋਜ਼ ਦੀ ਦਿਨ ਚਰਿਆ ਨੂੰ ਤੈਅ ਕਰਨਾ ਕਿ ਅਸੀਂ ਉਤਨਾ ਹੀ ਹੋ ਜਾਣੇ ਸਰੀਰ ਨੂੰ ਦੇਣਾ ਜਿਤਨਾ ਕਿ ਸਾਨੂੰ ਚਾਹੀਦਾ, ਤੇ ਤਾਂ ਹੀ ਜਾ ਕਰਕੇ ਅਸੀਂ ਆਨੰਦ ਨੂੰ ਪ੍ਰਾਪਤ ਕਰ ਸਕਦੇ ਹਾਂ। ਹੁਣ ਸਵਾਲ ਆਇਆ ਕਿ ਇਹ ਆਨੰਦ ਜਿਹੜਾ ਹੈ ਅਸੀਂ ਖਾਂਦੇ ਜਾਂ ਪੀਂਦੇ ਜਾਂ ਪਦਾਰਥਾਂ ਨੂੰ ਸੰਬੰਧਾਂ ਨੂੰ ਹਾਸਲ ਕਰਦੇ ਹਾਂ ਤੇ ਆਨੰਦ ਮਹਿਸੂਸ ਕਰਦੇ ਹਾਂ, ਕੋਈ ਸ਼ੱਕ ਨਹੀਂ ਆਨੰਦ ਮਹਿਸੂਸ। ਅਗਰ ਇਹ ਆਨੰਦ ਮਹਿਸੂਸ ਨਾ ਹੋਵੇ ਤੇ ਸੰਸਾਰ ਦੇ ਵਿੱਚ ਇਹ ਜੀਵ ਰਚੇਗਾ ਹੀ ਨਹੀਂ। ਸੋ ਇਸ ਫਰਿਆਦ ਦਾ ਜਵਾਬ ਤਾਂ ਇਹੀ ਹੈ ਕਿ ਇਹ ਜੋ ਆਨੰਦ ਹੈ ਇਹ ਆਨੰਦ ਪਰਛਾਈ ਦੇ ਰੂਪ ਦੇ ਵਿੱਚ ਮੌਜੂਦ ਹੈ। ਯਾਨੀ ਕਿ ਅਸਲ ਸੂਰਜ ਆਪਣੀ ਜਗ੍ਹਾ ਦੇ ਵਿੱਚ ਹੈ, ਜਿਸ ਤਰ੍ਹਾਂ ਪਾਣੀ ਦੇ ਵਿੱਚ ਉਹਦੀ ਪਰਛਾਈ ਹੈ, ਉਸੇ ਤਰੀਕੇ ਦੇ ਨਾਲ ਪਰਮਾਤਮਾ ਜਿਹੜਾ ਹੈ ਅਕਾਲ ਪੁਰਖ ਆਪਣੇ ਮੰਡਲ ਦੇ ਵਿੱਚ ਲੀਨ ਹੈ। ਉਹ ਮੰਡਲ ਤੋਂ ਬਾਹਰ ਨਹੀਂ ਆਉਂਦਾ, ਆਪਣੇ ਸ਼ਬਦ ਦੇ ਜ਼ਰੀਏ ਇਸ ਪ੍ਰਕਿਰਤੀ ਦੇ ਪੁਤਲੇ ਦੀ ਰਚਨਾ ਕਰਦਾ, ਜਿਹੜੀ ਕਿ ਤਿੰਨ ਗੁਣਾਂ ਦੇ ਨਾਲ ਮਿਲ ਕਰਕੇ ਵਿਭਿੰਨ ਆਕਾਰਾਂ ਦੇ ਰੂਪ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ। ਔਰ ਜੋ ਆਨੰਦ ਦੀ ਪਰਛਾਈ ਹੈ, ਅਗਰ ਉਹ ਪਰਛਾਈ ਯਾਨੀ ਕਿ ਇਹ ਸੀਮਿਤ ਆਨੰਦ ਨਾ ਦੇਵੇ ਤੇ ਸਾਨੂੰ ਇਸ ਸੰਸਾਰ ਦੇ ਵਿੱਚ ਰਚਣ ਦੀ ਕੋਈ ਜ਼ਰੂਰਤ ਮਹਿਸੂਸ ਹੀ ਨਹੀਂ ਹੋਏਗੀ। ਔਰ ਇਹ ਆਨੰਦ ਜਿਹੜਾ ਝੂਠਾ ਹੈ, ਕੁਝ ਸਮੇਂ ਬਾਅਦ ਤੁਸੀਂ ਵਿਚਾਰ ਕਰਕੇ ਦੇਖੋ, ਇਹ ਆਨੰਦ ਜਿਹੜਾ ਸਾਡੇ ਲਈ ਗੁਲਾਮੀ ਦੇ ਰੂਪ ਦੇ ਵਿੱਚ ਪ੍ਰਗਟ ਹੋ ਜਾਂਦਾ। ਅਗਰ ਇਹ ਪ੍ਰਗਟ ਨਾ ਹੋਵੇ ਤੇ ਸਭ ਸਮਝ ਲਓ ਕਿ ਇਸੀ ਮੁਲਕ ਦੇ ਵਿੱਚ ਸਾਨੂੰ ਆਨੰਦ ਪ੍ਰਾਪਤ ਹੋ ਸਕਦਾ ਹੈ। ਤੇ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਚਿਰ ਸਥਾਈ ਆਨੰਦ ਨਹੀਂ ਹੈ। ਜਦੋਂ ਅਸੀਂ ਇੱਕ ਚੀਜ਼ ਨੂੰ ਹਾਸਲ ਕਰਕੇ ਆਨੰਦਮਈ ਹੋ ਜਾਂਦੇ ਹਾਂ ਤੇ ਕੁਝ ਦਿਨਾਂ ਬਾਅਦ, ਕੁਝ ਘੜੀਆਂ ਬਾਅਦ, ਕੁਝ ਸਾਲਾਂ ਬਾਅਦ ਸਾਡਾ ਚਿੱਤ ਜਿਹੜਾ ਉਸ ਤੋਂ ਉਚਾਟ ਹੋ ਕਰਕੇ ਦੂਸਰੇ ਪਾਸੇ ਟੁੱਟਦਾ ਹੈ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਪਰਛਾਈ ਦੇ ਰੂਪ ਦੇ ਵਿੱਚ ਮੌਜੂਦ ਹੈ। ਤੇ ਸਾਧ ਸੰਗਤ ਜੀ, ਪਰਛਾਈ ਕਦੀ ਕਿਸੇ ਦੀ ਹੋਈ ਹੈ? ਕਿਆ ਪਰਛਾਈ ਤੋਂ ਕਿਸੇ ਨੂੰ ਕੁਝ ਹਾਸਲ ਹੋ ਸਕਿਆ? ਕਦੀ ਵੀ ਨਹੀਂ। ਅੱਜ ਤੱਕ ਇਸ ਕਰਕੇ ਵਿਚਾਰ ਕਰਕੇ ਦੇਖ ਲਓ ਕਿ ਆਨੰਦਮਈ ਕੋਸ਼ ਦਾ ਜੋ ਅਸਲੀ ਭੰਡਾਰ ਹੈ ਉਹ ਅਕਾਲ ਪੁਰਖ ਪਰਮਾਤਮਾ ਦੇ ਕੋਲ ਹੈ। ਉਸਨੇ ਇਹ ਭੰਡਾਰ ਕਿਸੇ ਨੂੰ ਵੀ ਨਹੀਂ ਦਿੱਤਾ। ਉਹ ਇਹ ਤ੍ਰਿਪਤੀ ਦਿੰਦਾ ਹੈ ਜਿਹੜੀ ਜੀਵਾਤਮਾ ਸੱਚਖੰਡ ਪਹੁੰਚ ਜਾਂਦੀ ਹੈ। ਉਸ ਨੂੰ ਬਾਕੀ ਦੀ ਚਾਰ ਸੂਰਜ ਦੀ ਸਮਰੱਥਾ ਜਿਹੜੀ ਹੈ ਉਹ ਉਸ ਆਨੰਦਮਈ ਭੰਡਾਰ ਦੀ ਹੈ, ਉਸ ਨੂੰ ਪੂਰਨ ਕਰਕੇ ਉਸ ਲਾਇਕ ਬਣਾ ਦਿੰਦਾ ਕਿ ਇਹਨਾਂ ਮੁਲਕਾਂ ਦੇ ਵਿੱਚ ਫਿਰ ਉਹ ਆ ਜਾ ਕਰਕੇ ਆਪਣਾ ਕਾਰ ਵਿਵਹਾਰ ਕਰ ਸਕੇ। ਤੇ ਇਹ ਸਾਰਾ ਪ੍ਰਕਿਰਤੀ ਦਾ ਮਜ਼ਬੂਤ ਜਿਹੜਾ ਹੈ ਕੜਨ ਦਾ ਕੰਮ ਸ਼ਬਦ ਕਰਦਾ ਹੈ, ਔਰ ਇਸ ਦੇ ਨਾਲ ਪ੍ਰਾਣ ਦੀ ਗੱਲ ਆ ਜਾਂਦੀ ਹੈ। ਪ੍ਰਾਣ ਇਸ ਨੂੰ ਤਾਕਤ ਦਿੰਦੀ ਹੈ, ਔਰ ਅਗਰ ਆਤਮਾ ਇਹਦੇ ਵਿੱਚ ਆ ਜਾਏ ਤੇ ਉਹ ਪੁਤਲਾ ਕੰਮ ਕਰਨ ਲੱਗ ਜਾਂਦਾ। ਅਗਰ ਆਤਮਾ ਇਹਦੇ ਵਿੱਚੋਂ ਨਿਕਲ ਜਾਏ ਤੇ ਸਾਧ ਸੰਗਤ ਜੀ ਉਹ ਪੁਤਲਾ ਕੰਮ ਹੀ ਨਹੀਂ ਕਰ ਸਕਦਾ। ਸੋ ਅੱਜ ਦੇ ਮਜ਼ਮੂਨ ਦੇ ਵਿੱਚ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਇਹ ਕਮਾਈ ਦਾ ਵਿਸ਼ੇ ਹੈ। ਯਾਨੀ ਕਿ ਹੁਨਰ ਤੋਂ ਵਿੱਚੋਂ ਨਿਕਲਣ ਵਾਸਤੇ ਜਦ ਤੱਕ ਜੀਵ ਕਮਾਈ ਨਹੀਂ ਕਰੇਗਾ ਉਸ ਨੂੰ ਕੁਝ ਵੀ ਹਾਸਲ ਨਹੀਂ ਕਰ ਸਕਦਾ। ਚਰਪਟ ਬੋਲੇ ਆਦੂ ਨਾਨਕ
ਜੋ ਸੱਚਾ ਵਿਚਾਰੋ। ਸਿੰਘ ਗੋਸ਼ਟੀ ਦੇ ਕੁਝ ਬਚਨ ਗੁਰੂ ਨਾਨਕ ਸਾਹਿਬ ਨੇ ਲਏ ਨੇ ਕਿ ਕਿਸ ਤਰੀਕੇ ਦੇ ਨਾਲ ਸਿੱਧਾ ਨੇ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਨੂੰ, ਔਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਸਾਰੇ ਭਰਮ ਦੂਰ ਕੀਤੇ। ਪਵਨ ਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਪਵਨ ਆਰੰਭ ਸਤਿਗੁਰ ਮਤ, ਸਤਿਗੁਰ ਦੀ ਮਤ ਜਿਹੜੀ ਹੈ ਇਸ ਜਗਤ ਦੇ ਵਿੱਚ ਬੋਲੇ ਨੂੰ ਪਹੁੰਚਾਉਣ ਵਾਸਤੇ ਹੈ। ਪਵਨ ਆਰੰਭ ਦਾ ਭਾਵ ਹੈ ਕਿ ਪਹਿਲੇ ਪ੍ਰਕਿਰਤੀ ਬਚਨ ਦੇ ਦੋ ਹਿੱਸੇ ਨੇ, ਪਵਨ ਆਰੰਭ ਔਰ ਸਤਿਗੁਰ ਮਸਤ ਬੋਲੇ, ਦੋ ਹਿੱਸਿਆਂ ਦੇ ਵੀ ਤਕਸੀਮ ਕਰਕੇ ਅਸੀਂ ਵਿਚਾਰ ਕਰਦੇ ਹਾਂ ਕਿ ਪਹਿਲਾ ਜਿਹੜਾ ਇਸਤੇਮਾਲ ਕੀਤਾ ਪਵਨ ਦਾ ਭਾਵ ਹੈ ਹਵਾ, ਹਵਾ ਨੂੰ ਹੀ ਪ੍ਰਾਣ ਵਾਯੂ ਕਹਿ ਕਰਕੇ ਰਿਸ਼ੀ ਮੁਨੀਆਂ ਨੇ ਪ੍ਰਚਾਰਿਤ ਕੀਤਾ। ਹੁਣ ਪਵਨ ਆਰੰਭ ਦਾ ਮਤਲਬ ਹੈ ਇਸ ਸ੍ਰਿਸ਼ਟੀ ਨੂੰ ਆਰੰਭ ਕਰਾਉਣ ਵਾਲਾ, ਚਲਾਉਣ ਵਾਲਾ ਜੋ ਤੱਤ ਹੈ ਉਹ ਪਵਨ ਰੂਪ ਹੈ ਜਾਂ ਕਿ ਪਰਮਾਤਮਾ ਦਾ ਆਪਣਾ ਅੰਸ਼ ਹੈ। ਹੁਣ ਵਿਚਾਰ ਕਰਕੇ ਦੇਖ ਲਓ, ਇਸ ਸਰੀਰ ਦੇ ਵਿੱਚ 10 ਪ੍ਰਾਣ ਨੇ, ਇੱਕ ਆਤਮਾ ਨੇ, ਔਰ ਅਗਰ ਇਹਨਾਂ ਨੂੰ ਰੁਦਰ ਕਿਹਾ ਗਿਆ, ਰੁਦਰ ਕਿਉਂ ਕਿਹਾ ਗਿਆ, ਰੁਦਰ ਦਾ ਭਾਵ ਹੈ ਕਿ ਰੋਣਾ, ਰੋਣਾ ਕਿਉਂ ਕਿਹਾ, ਅਗਰ ਉਹ ਪ੍ਰਾਣ ਇਸ ਸਰੀਰ ਦੇ ਵਿੱਚੋਂ ਆਤਮਾ ਸਮੇਤ ਨਿਕਲ ਜਾਣ ਤਾਂ ਵਿਚਾਰ ਕਰਕੇ ਦੇਖ ਲਓ ਰੋਣਾ ਪਿਟਣਾ ਮਰ ਜਾਂਦਾ। ਇਸ ਕਰਕੇ ਇਹਨਾਂ ਨੂੰ ਰੁਦਰ ਦੇਵਤਾ ਦੀ ਸੂਜਾ ਕੀਤੀ ਗਈ। 8 ਵਸੂ ਪਏ ਗਏ ਨੇ। ਵਸੂ ਦਾ ਭਾਵ ਹੈ ਕਿ ਜਿਤਨੇ ਵੀ ਪਦਾਰਥ ਦ੍ਰਿਸ਼ਟੀ ਗੋਚਰ ਨੇ ਉਹ ਇਹਨਾਂ ਦੇ ਵਿੱਚ ਵਾਸ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਵਸੂ ਕਿਹਾ ਗਿਆ। ਉਸ ਤੋਂ ਬਾਅਦ 12 ਅਦਿੱਤੇ ਨੇ, ਜਿਤਨੇ ਵੀ ਮਹੀਨੇ ਚੱਲ ਰਹੇ ਨੇ ਉਹ 12 ਅਦਿੱਤਿਆਂ ਦੇ ਮਹੀਨਿਆਂ ਦੇ ਉੱਪਰ, ਨਾਮ ਦੇ ਉੱਪਰ ਚੱਲ ਰਹੇ ਨੇ। ਉਸ ਤੋਂ ਬਾਅਦ ਇੱਕ ਪ੍ਰਜਾਪਤੀ ਹੈ ਔਰ ਇੱਕ ਇੰਦਰ ਹੈ। ਇੰਦਰ ਦੀ ਸੰਜਾ ਜਿਹੜੀ ਹੈ ਸੁਰਪਤ ਨੂੰ ਅੰਦਰ ਨਹੀਂ ਕਿਹਾ, ਵੇਦਾ ਨੇ ਬਿਲਕੁਲ ਸਪੱਸ਼ਟ ਕੀਤਾ। ਵੇਦਾ ਦੀ ਭਾਸ਼ਾ ਬੜੀ ਪਿਆਰੀ ਹੈ, ਕਿਸੇ ਵਿਰਲੇ ਨੂੰ ਜਿਸ ਨੂੰ ਗੁਰੂ ਨਾਨਕ ਸਾਹਿਬ ਸਮਝਾ ਦੇਣ ਉਹ ਸਮਝ ਸਕਦਾ। ਯਾਨੀ ਕਿ ਉਹਦੇ ਵਿੱਚ ਜਿਹੜਾ ਇੰਦਰ ਦੀ ਗੱਲ ਸਪੱਸ਼ਟ ਕੀਤੀ ਗਈ ਹੈ, ਕਿਸ ਪਰਮਾਤਮਾ ਜਿਸ ਨੂੰ ਬ੍ਰਹਮ ਕਿਹਾ ਉਸੇ ਨੂੰ ਇੰਦਰ ਕਿਹਾ ਗਿਆ, ਔਰ ਉਹ ਹੀ ਪ੍ਰਜਾਪਤੀ ਜਾਂ ਅਕਾਲ ਪੁਰਖ ਦੇ ਜ਼ਰੀਏ ਇਹ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ। ਔਰ ਕੁੱਲ ਮਿਲਾ ਕਰਕੇ 33 ਦੇਵਤੇ ਇਸ ਤਰੀਕੇ ਦੇ ਨਾਲ ਪ੍ਰਚਾਰਿਤ ਕੀਤੇ ਗਏ, ਤੇ ਉਹ ਪ੍ਰਾਣ ਵਾਯੂ ਸਪੱਸ਼ਟ ਹੋ ਜਾਂਦਾ ਕਿ ਸਰੀਰ ਦੇ ਵਿੱਚੋਂ ਪ੍ਰਾਣ ਨਿਕਲਦਾ ਹੀ ਕੰਮ ਖਤਮ ਹੈ, ਯਾਨੀ ਕਿ ਬਾਹਰ ਨਿਕਲਦਾ, ਔਰ ਇਹ ਪ੍ਰਾਣ ਵਾਯੂ ਦਾ ਭੰਡਾਰ ਨਾਭੀ ਚੱਕਰ ਦੇ ਵਿੱਚ ਪਰਮਾਤਮਾ ਜਿਸ ਨੂੰ ਅਸੀਂ ਕਹਿੰਦੇ ਹਾਂ ਵਿਸ਼ਨੂੰ ਜੀ, ਉਹਨਾਂ ਦੇ ਹਵਾਲੇ ਕਰ ਰੱਖਿਆ। ਯਾਨੀ ਕਿ ਬ੍ਰਹਮ ਦਾ ਇੱਕ ਗੁਣ ਹੈ ਵਿਸ਼ਨੂੰ, ਜੋ ਸ੍ਰਿਸ਼ਟੀ ਦਾ ਪਾਲਨਹਾਰ ਹੈ, ਤੇ ਪਾਲਨਹਾਰ ਤੇ ਸਪੱਸ਼ਟ ਹੋ ਜਾਂਦਾ। ਰਿਸ਼ੀ ਮੁਨੀਆਂ ਨੇ ਕਿਤਨਾ ਗਹਿਰਾ ਗਿਆਨ ਦਿੱਤਾ ਕਿ ਪਾਲਨਹਾਰ ਅਗਰ ਵਾਯੂ ਦੇ ਉੱਪਰ ਆਧਾਰਿਤ ਹੈ ਤੇ ਵਾਯੂ ਨੂੰ ਹੀ ਪਰਾ, ਯਾਨੀ ਕਿ ਪਾਲਨਹਾਰ ਵਿਸ਼ਨੂੰ ਕਹਿ ਕਰਕੇ ਪੁਕਾਰਿਆ ਗਿਆ। ਔਰ ਅਸੀਂ ਉਹਨਾਂ ਨੂੰ ਬਾਹਰ ਦੇਖਣਾ ਪਸੰਦ ਕਰਦੇ ਹਾਂ, ਪਰ ਕੋਈ ਵੀ ਅਗਰ ਦਰਸ਼ਨ ਹੀ ਕਰਨਾ ਚਾਹੁੰਦਾ ਇਸ ਤਾਕਤ ਦੇ, ਤੇ ਬੜੇ ਅੱਛੇ ਤਰੀਕੇ ਦੇ ਨਾਲ ਅੰਤਰ ਦੇ ਵਿੱਚ ਜਾ ਕਰਕੇ ਇਸ ਨਾਭੀ ਚੱਕਰ ਦੇ ਵਿੱਚ ਉਹਨਾਂ ਦੇ ਦਰਸ਼ਨ ਕਰ ਸਕਦਾ। ਤੋ ਇਹ ਸਾਰੇ ਸਰੀਰ ਨੂੰ, ਪੁਤਲੇ ਨੂੰ ਚਲਾ ਕੌਣ ਰਿਹਾ? ਯਾਨੀ ਕਿ ਸ਼ਬਦ ਨੇ ਇਹ ਸ੍ਰਿਸ਼ਟੀ ਘਾਲਣ ਦਾ ਕੰਮ ਕਰਨਾ, ਬਸ ਉਸ ਤੋਂ ਬਾਅਦ ਇਹ ਕੰਮ ਨਹੀਂ ਕਰਿਆ, ਕਿਉਂਕਿ ਹੁਕਮ ਨਹੀਂ ਹੈ। ਫਿਰ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਪੁਤਲਾ ਬਣ ਗਿਆ ਉਸ ਦੇ ਵਿੱਚ ਅਗਰ ਪ੍ਰਾਣ ਵਾਯੂ ਆ ਜਾਏਗੀ, ਪ੍ਰਾਣ ਆ ਜਾਣਗੇ ਤੇ ਉਹ, ਯਾਨੀ ਕਿ ਉਹਦੇ ਵਿੱਚ ਧੜਕਣ ਪੈਦਾ ਹੋ ਜਾਏਗੀ, ਸੰਪਰਦਨ ਸ਼ੁਰੂ ਹੋ ਜਾਏਗਾ, ਜਾਨ ਪੈ ਜਾਏਗੀ। ਉਹ ਜਾਨ ਪੈਣ ਦੇ ਬਾਅਦ ਵੀ ਅਸੀਂ ਉਸਦੇ ਪੁਤਲੇ ਕੋਲੋਂ ਕੰਮ ਨਹੀਂ ਲੈ ਸਕਦੇ, ਯਾਨੀ ਉਸ ਤੋਂ ਬਾਅਦ ਇੱਕ ਹੋਰ ਤਾਕਤ ਦੀ ਲੋੜ ਹੈ। ਉਹ ਤਾਕਤ ਕਿਹੜੀ ਹੈ? ਉਹ ਸਿਰਜਣਾਤਮਕ ਸ਼ਕਤੀ ਦਾ ਆਪਣਾ ਅੰਸ਼ ਹੈ, ਜਿਸ ਨੂੰ ਅਸੀਂ ਆਤਮਾ ਕਹਿ ਕਰਕੇ ਪੁਕਾਰਦੇ ਹਾਂ। ਔਰ ਅਗਰ ਉਸ ਪੁਤਲੇ ਦੇ ਵਿੱਚ ਜਿਹਦੇ ਵਿੱਚ ਕਿ ਪ੍ਰਾਣ ਵਾਯੂ ਆ ਚੁੱਕੀ ਹੈ, ਅਗਰ ਇਹ ਆਤਮਾ ਪਾ ਦਿੱਤੀ ਜਾਏ ਤੇ ਅਸੀਂ ਉਹਨਾਂ ਅੰਗਾਂ ਕੋਲੋਂ ਕੰਮ ਲੈ ਸਕਦੇ ਹਾਂ। ਤੇ ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਪ੍ਰਕਿਰਤੀ ਦੇ ਅਕੁੱਟ ਭੰਡਾਰ, ਯਾਨੀ ਕਿ ਸਰੀਰ ਨੂੰ ਚਲਾਉਣ ਦੀਆਂ 3 ਤਾਕਤਾਂ ਨੇ। ਪਹਿਲੀ ਸ਼ਬਦ ਹੈ ਜੋ ਇਸ ਨੂੰ ਕਰਦੀ ਹੈ, ਦੂਸਰੀ ਪ੍ਰਾਣ ਵਾਯੂ ਹੈ ਜਿਹੜੀ ਇਹਦੇ ਜਾਨ ਪਾਉਂਦੀ ਹੈ, ਔਰ ਤੀਸਰੀ ਆਤਮਾ ਹੈ ਜਿਹੜੀ ਕਿ ਇਸ ਨੂੰ ਬਲ ਦੇ ਕਰਕੇ ਕੰਮ ਕਰਦੀ ਹੈ। ਜਿਹੜੇ ਯੋਗੀ ਇਸ ਸਰੀਰ ਦੇ ਵਿੱਚੋਂ ਨਿਕਲ ਜਾਂਦੇ ਨੇ, ਇਸ ਕਬਰ ਚੋਂ ਨਿਕਲਦੇ ਨੇ, ਤੇ ਸਾਧਸੰਗਤ ਜੀ, ਸਰੀਰ ਦਾ ਕੁਛ ਵੀ ਨਹੀਂ ਵਿਗੜਦਾ ਤਦ ਤੱਕ ਨਹੀਂ ਵਿਗੜੇਗਾ ਜਦ ਤੱਕ ਪ੍ਰਾਣ ਵਾਯੂ ਇਸ ਦੇ ਵਿੱਚ ਕੰਮ ਕਰ ਰਹੀ ਹੈ। ਪ੍ਰਾਣ ਇਸੀ ਸਰੀਰ ਦੇ ਵਿੱਚ ਰਹਿੰਦੇ ਨੇ, ਸਿਰਫ ਆਤਮਾ ਇਸ ਸਰੀਰ ਦੇ ਵਿੱਚੋਂ ਨਿਕਲ ਕਰਕੇ ਜੋ ਹੈ ਰੂਹਾਨੀ ਮੰਡਲਾਂ ਵਿੱਚ ਚਲੀ ਜਾਂਦੀ ਹੈ, ਤੇ ਸਰੀਰ ਉਸੇ ਤਰੀਕੇ ਨਾਲ ਬਿਨਾਂ ਅਭਾਵ ਦੇ ਕੰਮ ਕਰਦਾ ਰਹਿੰਦਾ, ਔਰ ਜਦੋਂ ਉਹ ਜੀਵਾਤਮਾ ਆਉਂਦੀ ਹੈ ਇਸ ਪੁਤਲੇ ਦਾ ਫਿਰ ਪ੍ਰਯੋਗ ਕਰ ਲੈਂਦੀ ਹੈ। ਸੋ ਇਹ 3 ਤਾਕਤਾਂ ਜਿਹੜੀਆਂ ਨੇ ਬੜੀਆਂ ਅਹਿਮ ਰੂਪ ਦੇ ਵਿੱਚ ਇਸ ਜਗਤ ਦੀ ਪ੍ਰਕਿਰਤੀ ਸੂਖਮ ਰੂਪ ਦੇ ਵਿੱਚ ਕੰਮ ਕਰ ਰਹੀਆਂ ਹਨ। ਤੇ ਇਹ ਗੁਰੂ ਨਾਨਕ ਸਾਹਿਬ ਨੇ ਪਹਿਲੇ ਵਚਨ ਵਿੱਚ ਹੀ ਸਪੱਸ਼ਟ ਕਰ ਦਿੱਤਾ ਕਿ ਪਵਨ ਆਰੰਭ, ਪਰਮ ਪਵਨ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਸ਼ੁਰੂ ਹੁੰਦੀ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੋਈ ਦਾਈ ਦਾਇਆ ਖੇਲਾ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚਾ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜਾ ਕੈ ਦੂਰ। ਬਿਲਕੁਲ ਸਪੱਸ਼ਟ ਕਰਦੇ ਨੇ ਪਵਨ ਗੁਰੂ, ਪਵਨ ਨੂੰ ਗੁਰੂ ਦੀ ਸੰਗਿਆ ਦਿੱਤੀ ਹੈ, ਧਰਤੀ ਨੂੰ ਮਾਤਾ ਦੀ ਔਰ ਪਾਣੀ ਨੂੰ ਪਿਤਾ ਦੀ। ਜਦ ਤੱਕ ਪਾਣੀ ਇਸ ਧਰਤੀ ਦੇ ਵਿੱਚ ਪ੍ਰਵੇਸ਼ ਨਹੀਂ ਨਾ ਕਰੇਗਾ ਇਹ ਵਨਸਪਤੀ ਪੈਦਾ ਹੀ ਨਹੀਂ ਹੋ ਸਕਦੀ, ਔਰ ਜਦ ਤੱਕ ਵਨਸਪਤੀ ਪੈਦਾ ਨਹੀਂ ਹੋਏਗੀ ਇਹ ਚਾਰ ਅਚਰ ਦੀ ਜਿਤਨੀਆਂ ਜੂਨਾਂ ਨੇ ਸਾਰੀਆਂ ਹੀ ਖਤਮ ਹੋ ਜਾਣਗੀਆਂ, ਕਿਉਂਕਿ ਸਭ ਦਾ ਆਧਾਰ ਜਿਹੜਾ ਪਹਿਲਾ ਅੰਨ ਦਾ ਕੋਸ਼ ਹੈ, ਤੇ ਯਾਨੀ ਕਿ ਉਹਦੀ ਪੂਰਤੀ ਹੋਏ ਬਿਨਾਂ ਸ੍ਰਿਸ਼ਟੀ ਕੰਮ ਹੀ ਨਹੀਂ ਕਰੇਗੀ। ਇਸੇ ਕਰਕੇ ਪਵਨ ਨੂੰ ਗੁਰੂ ਨਾਨਕ ਸਾਹਿਬ ਨੇ ਬਿਧੂ ਆਧਾਰ ਕਿਹਾ। ਦੂਸਰਾ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਸਤਿਗੁਰ ਦਾ ਇਸਤੇਮਾਲ ਕੀਤਾ, ਸਤਿ ਪੁਰਸ਼ ਜਿਨ ਜਾਣਿਆ ਸਤਿਗੁਰ ਤਿਸਕਾ ਲਾਓ। ਜਿਸ ਜੀਵਾਤਮਾ ਨੇ ਇਸ ਮਨੁੱਖੇ ਲੋਕ ਦੇ ਵਿੱਚ ਆ ਕਰਕੇ ਇਸ ਸਰੀਰ ਨੂੰ ਧਾਰਨ ਕਰਕੇ ਮਿਹਨਤ ਕਰਕੇ ਕਮਾਈ ਕਰਕੇ ਉਸ ਪਰਮਾਤਮਾ ਨੂੰ ਹਾਸਲ ਕਰ ਲਿਆ, ਉਹਦੇ ਨਾਲ ਅਭੇਦ ਹੋ ਗਿਆ, ਉਸ ਨੂੰ ਅਸੀਂ ਸਤਿਗੁਰ ਕਹਿ ਸਕਦੇ ਹਾਂ। ਸਤਿਗੁਰ ਮਤ ਵੇਲਾ, ਮਤ ਕਹਿੰਦੇ ਨੇ ਬੁੱਧੀ ਨੂੰ, ਬੁੱਧੀ ਦੇ ਵਿੱਚ ਇੱਥੇ ਪ੍ਰਯੋਗ ਕੀਤਾ ਗਿਆ ਵਿਵੇਕਤਾ ਦਾ। ਅਸੀਂ ਵਿਵੇਕਤਾ ਨੂੰ ਪ੍ਰਾਪਤ ਕਰ ਸਕਦੇ ਹਾਂ ਕਿਸ ਲਈ? ਇਸ ਵੇਲੇ ਦੀ ਪਹਿਚਾਣ ਲਈ। ਵੇਲਾ ਕਹਿੰਦੇ ਨੇ ਸਮੇਂ ਨੂੰ, ਸਾਨੂੰ ਸਮੇਂ ਦੀ ਪਹਿਚਾਣ ਨਹੀਂ। ਵੈਸੇ ਅਸੀਂ ਬੜੇ ਚਲਾਕ ਹਾਂ, ਸੰਸਾਰ ਦਾ ਕਾਰ ਵਿਵਹਾਰ ਜਿਸ ਢੰਗ ਦੇ ਨਾਲ ਅਸੀਂ ਕਰ ਰਹੇ ਹਾਂ, ਇਸ ਤੋਂ ਸਪਸ਼ਟ ਹੋ ਜਾਂਦਾ ਕਿ ਵਿਵੇਕਤਾ ਦੀ ਸਾਡੇ ਕੋਲ ਕਮੀ ਨਹੀਂ ਆ। ਪਰ ਗੁਰੂ ਨਾਨਕ ਸਾਹਿਬ ਨੇ ਸਤਿਗੁਰ ਲਫ਼ਜ਼ ਦਾ ਕਿਉਂ ਇਸਤੇਮਾਲ ਕੀਤਾ? ਇਸ ਕਰਕੇ ਕਿ ਸਾਨੂੰ ਇਸ ਵਿਵੇਕਤਾ ਦੀ ਵੀ ਵਿਵੇਕਤਾ ਚਾਹੀਦੀ ਹੈ। ਯਾਨੀ ਕਿ ਆਤਮਾ ਦੀ ਆਤਮਾ ਕੌਣ ਹੈ? ਪਰਮਾਤਮਾ। ਉਸੇ ਤਰ੍ਹਾਂ ਇਸ ਵਿਵੇਕਤਾ ਦੀ ਵਿਵੇਕਤਾ ਕੌਣ ਹੈ? ਸਤਿਗੁਰੂ। ਸਤਿਗੁਰੂ ਕੌਣ ਹੈ? ਇੱਕ ਐਸੀ ਜੀਵਾਤਮਾ ਜਿਹੜੀ ਉੱਚੀ ਹੋ ਚੁੱਕੀ, ਪਰਮਾਤਮਾ ਨੂੰ ਮਿਲ ਚੁੱਕੀ, ਉਸਦੇ ਕੋਲੋਂ ਸਾਨੂੰ ਪਤਾ ਚੱਲ ਸਕਦਾ ਕਿ ਇਹ ਵੇਲਾ ਅੰਮ੍ਰਿਤ ਦਾ ਵੇਲਾ। ਗੁਰੂ ਨਾਨਕ ਸਾਹਿਬ ਆਪਣੀ ਬਾਣੀ ਸਪਸ਼ਟ ਕਰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ। ਬਿਲਕੁਲ ਸਪਸ਼ਟ ਗੱਲ ਕਹਿੰਦੇ ਨੇ ਕਿ ਅੰਮ੍ਰਿਤ ਲਫ਼ਜ਼ ਨੂੰ ਪ੍ਰਯੋਗ ਕੀਤਾ ਕਿਉਂ? ਅੰਮ੍ਰਿਤ ਦਾ ਵੇਲੇ ਦਾ ਕੀ ਭਾਵ ਹੈ? ਅਸੀਂ ਵੇਲਾ ਸਮੇਂ ਨੂੰ ਅੰਮ੍ਰਿਤ ਨੂੰ ਉਹ ਕਹਿੰਦੇ ਆ ਜਿਹੜਾ ਕਿ ਰਾਤ ਦੇ 2-4 ਵਜੇ ਦੀ ਗੱਲ ਹੈ, ਉਹ ਗੱਲ ਨਹੀਂ ਹੈ। ਇਨਸਾਨ ਦੀ ਜੂਨ ਦੇ ਵਿੱਚ ਜਦੋਂ ਜੀਵਾਤਮਾ ਆ ਗਈ, ਇਹ ਪ੍ਰਾਣ ਸ਼ਕਤੀ ਮਿਲ ਗਈ, ਇਹ ਧੜਕਣ ਸ਼ੁਰੂ ਹੋ ਗਈ ਨਾ, ਸਾਧ ਸੰਗਤ ਜੀ ਮੌਤ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ। ਯਾਨੀ ਕਿ ਅਸੀਂ ਨਿਰੰਤਰ ਮੌਤ ਦੀ ਤਰਫ ਜਾ ਰਹੇ ਹਾਂ, ਆਵਾਜ਼ ਦੀ ਤਰਫ ਜਾ ਰਹੇ ਹਾਂ। ਨਿਰੰਤਰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਸ ਪ੍ਰਾਣ ਸ਼ਕਤੀ ਨੂੰ ਖਰਚ ਕਰੋ, ਸੋਚ ਕਰਕੇ ਖੂਬ ਸੋਚ ਵਿਚਾਰ ਕਰਕੇ ਉੱਥੇ ਖਰਚ ਕਰੋ ਜਿੱਥੇ ਇਸਦਾ ਕੋਈ ਲਾਭ ਹੋਵੇ। ਤੇ ਇਹ ਲਾਭ ਵਾਲੀ ਗੱਲ ਤਾਂ ਇੱਕੋ ਹੀ ਹੈ ਕਿ ਸੰਸਾਰ ਦੇ ਉੱਪਰ ਕੀਤੀ ਗਈ ਪ੍ਰਾਣ ਸ਼ਕਤੀ, ਕੋਈ ਵੀ ਵਸਤੂ ਪਦਾਰਥ ਜਾਂ ਸੰਬੰਧ ਐਵੇਂ ਨਹੀਂ ਜੇ ਮਿਲਦਾ। ਵਿਚਾਰ ਕਰਕੇ ਦੇਖ ਲਓ, ਸਾਨੂੰ ਇਹ ਪ੍ਰਾਣ ਸ਼ਕਤੀ ਖਤਮ ਕਰਨੀ ਪੈਂਦੀ ਹੈ, ਖਰਚ ਕਰਨੀ ਪੈਂਦੀ ਹੈ, ਤਾਂ ਹੀ ਜਾ ਕਰਕੇ ਬੱਚਿਆਂ ਨੂੰ ਅਸੀਂ ਪੜ੍ਹਾ ਸਕਦੇ ਹਾਂ, ਕਮਾਈ ਕਰ ਸਕਦੇ ਹਾਂ। ਤੇ ਵਿਚਾਰ ਕਰਕੇ ਦੇਖ ਲਓ, ਉਸਦੇ ਬਾਅਦ ਵੀ ਅਸੀਂ ਅਗਰ ਆਪਣੇ ਮਜ਼ਬੂਰ ਨੂੰ ਹਾਸਲ ਨਾ ਕਰ ਸਕੇ ਤੇ ਅਸੀਂ ਵਿਵੇਕੀ ਨਹੀਂ ਹੈਗੇ, ਵਿਵੇਕਤਾ ਨੂੰ ਧਾਰਨ ਨਹੀਂ ਕੀਤਾ। ਤੇ ਸਤਿਗੁਰ ਦੀ ਸੰਗਤ ਦਾ ਇੱਕੋ ਹੀ ਭਾਵ ਹੈ ਕਿ ਸਤਿਗੁਰੂ ਰੂਪੀ ਸਾਧਨ ਕੋਲੋਂ ਅਸੀਂ ਇਹ ਗਿਆਨ ਹਾਸਲ ਕਰ ਸਕਦੇ ਹਾਂ ਕਿ ਇਹ ਵੇਲਾ ਬੜਾ ਕੀਮਤੀ ਹੈ, ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲੇ ਦਾ ਭਾਵ ਹੈ ਕਿ ਇਨਸਾਨ ਦੀ ਜੂਨ ਦੇ ਵਿੱਚ ਤੂੰ ਆ ਚੁੱਕਾ ਹੈ, ਪਲ ਪਲ ਤੇਰਾ ਕੀਮਤੀ ਹੈ, ਆਪਣੇ ਮਨੁੱਖੇ ਜਨਮ ਨੂੰ ਸਾਰਥਕ ਕਰਨ ਵਾਸਤੇ ਤੂੰ ਪਰਮਾਤਮਾ ਦੀ ਖੋਜ ਕਰ, ਪਰਮਾਤਮਾ ਦੀ ਬੰਦਗੀ ਕਰ, ਉਹਨੂੰ ਪ੍ਰਾਪਤ ਕਰਨ ਵਾਸਤੇ ਉਸਦੇ ਉੱਪਰ ਆਪਣੀ ਇਸ ਪ੍ਰਾਣ ਸ਼ਕਤੀ ਨੂੰ ਖਰਚ ਕਰ। ਤੇ ਪਹਿਲੇ ਵਚਨ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰਤਾ ਕਿ ਇਹ ਕਮਾਈ ਦਾ ਵਿਸ਼ੇ ਹੈ, ਔਰ ਪਹਿਲਾ ਲਫ਼ਜ਼ ਜਿਹੜਾ ਸਤਿਗੁਰੂ ਆਇਆ, ਇਹ ਦੇਹ ਰੂਪੀ ਗੁਰੂ ਦੇ ਲਈ ਉਹਨਾਂ ਨੇ ਪ੍ਰਯੋਗ ਕੀਤਾ। ਦੂਸਰਾ ਸਵਾਲ ਸਿੱਧਾ ਨੇ ਕੀਤਾ ਸੀ ਕਿ ਹੇ ਬਾਲਕ ਨਾਨਕ ਤੇਰਾ ਗੁਰੂ ਕੌਣ ਹੈ, ਤੇਰਾ ਧਰਮ ਕਿਆ ਹੈ? ਉਸ ਵਕਤ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਕਿ ਮੇਰਾ ਗੁਰੂ ਕੌਣ ਹੈ, ਮੇਰਾ ਧਰਮ ਕੀ ਹੈ? ਬਿਲਕੁਲ ਸ਼ਬਦ ਗੁਰੂ ਸੁਰਤ ਤੁਰ ਚੇਲਾ। ਕਹਿੰਦੇ ਨੇ ਮੈਂ ਕੋਈ ਨਾਨਕ ਨਹੀਂ ਹਾਂ, ਮੈਂ ਕੋਈ ਸਰੀਰ ਨਹੀਂ ਹਾਂ, ਮੈਂ ਇੱਕ ਆਤਮਾ ਵਾਂ, ਇੱਕ ਸੁਰਤ ਹਾਂ, ਔਰ ਮੇਰਾ ਗੁਰੂ ਕੌਣ ਆ? ਕੋਈ ਦੇਹ ਮੇਰੀ ਗੁਰੂ ਨਹੀਂ ਆ, ਸ਼ਬਦ ਮੇਰਾ ਗੁਰੂ ਹੈ। ਵਿਚਾਰ ਕਰਕੇ ਦੇਖ ਲਓ ਕਿਤਨੀ ਸਪਸ਼ਟ ਬਾਣੀ ਹੈ, ਕਿਤਨੇ ਢੰਗ ਦੇ ਨਾਲ ਪ੍ਰਚਾਰਿਤ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ। ਪਰ ਇਸ ਜਗਤ ਵਿੱਚ ਜਿਤਨੇ ਵੀ ਮਤ ਔਰ ਧਰਮ ਚੱਲ ਰਹੇ ਨੇ, ਕਿਤਨਾ ਭਰਮ ਫੈਲਾ ਰੱਖਿਆ ਇਸ ਜਗਤ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਗੁਰੂ ਦਾ ਕਿਸੇ ਨੂੰ ਪਤਾ ਨਹੀਂ। ਗੁਰੂ ਨਾਨਕ ਸਾਹਿਬ ਖੁਦ ਆਪਣੀ ਲੇਖਣੀ ਦੇ ਨਾਲ ਸਪਸ਼ਟ ਕਰਦੇ ਨੇ ਕਿ ਸ਼ਬਦ ਗੁਰੂ ਸੁਰਤ ਤੁਰ ਚੇਲਾ। ਹੁਣ ਸ਼ਬਦ ਕੋਈ ਸਰੀਰ ਨਹੀਂ ਆ, ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਆ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਧੁਨ ਲਫ਼ਜ਼ ਦਾ ਪ੍ਰਯੋਗ ਕੀਤਾ ਕਿ ਇਹ ਸ਼ਬਦ ਕੀ ਹੈ? ਇੱਕ ਧੁਨ ਹੈ, ਇੱਕ ਆਵਾਜ਼ ਹੈ, ਇਸ ਆਵਾਜ਼ ਦੀ ਚੇਲਾ ਹੈ, ਇਹ ਆਤਮਾ ਜੜੀ ਹੈ, ਇਹ ਸੁਰਤ ਹੈ, ਔਰ ਮੈਂ ਆਤਮਾ ਹਾਂ। ਔਰ ਚੇਲਾ ਇਸ ਨੂੰ ਕਿਉਂ ਕਿਹਾ ਗਿਆ? ਕਿਉਂਕਿ ਇਹ ਸ਼ਬਦ ਦੇ ਵਿੱਚ ਇੱਕ ਅਟਰੈਕਸ਼ਨ ਹੈ ਇਸ ਆਤਮਾ ਨੂੰ ਖਿੱਚ ਕਰਕੇ ਸੱਚਖੰਡ ਲੈ ਜਾਣ ਦਾ। ਤੇ ਇਸ ਕਰਕੇ ਸਾਰਾ ਮਜ਼ਮੂਨ ਹੀ ਸਪਸ਼ਟ ਕਰਤਾ। ਪਰ ਕਿਤਨੇ ਵਿਚਾਰ ਕਰਕੇ ਦੇਖ ਲਓ, ਕਿਤਨੀ ਸ਼ਰਮਨਾਕ ਲਿਟਰੇਚਰ ਇਹਨਾਂ ਨੇ ਪ੍ਰਚਾਰਿਤ ਕੀਤਾ, ਗੁਰੂ ਨਾਨਕ ਦਾ ਰੂਹਾਨੀ ਸੰਦੇਸ਼। ਯਾਨੀ ਕਿ ਇੱਕ ਅਧੂਰਾ ਪ੍ਰਚਾਰ, ਇੱਕ ਐਸਾ ਪਰਮਾਤਮਕ ਪ੍ਰਚਾਰ, ਅਕਾਲ ਪੁਰਖ ਦੇ ਨਾਲ ਗੱਦਾਰੀ ਕਰਨ ਵਾਲੇ ਇਹ ਕਦੀ ਵੀ ਨਹੀਂ ਰਹਿ ਪਾਉਣਗੇ ਇਸ ਮੁਲਕ ਦੇ ਵਿੱਚ। ਕਿਉਂ ਨਹੀਂ ਰਹਿ ਪਾਉਣਗੇ? ਕਿਉਂਕਿ ਇਹਨਾਂ ਦੀ ਗੱਦਾਰੀ ਅਕਾਲ ਪੁਰਖ ਦੇ ਨਾਲ ਹੈ, ਇੱਕ ਐਸਾ ਅਧੂਰਾ ਲਿਟਰੇਚਰ ਪ੍ਰਚਾਰਿਤ ਕਰਨ ਦੇ ਨਾਲ। ਵਜ੍ਹਾ ਕੀ ਹੈ ਕਿ ਇਹ ਜੋ ਬਾਣੀ ਹੈ, ਇਹ ਅਕਾਲ ਪੁਰਖ ਦੀ ਆਤਮਿਕ ਪ੍ਰੇਰਣਾ ਹੈ। ਕੋ ਮਤ ਕੋਈ ਸਮਝੇ ਕਿ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਚਾਰੀ, ਗੁਰੂ ਤੇਗ ਬਹਾਦਰ ਜੀ ਨੇ ਉਚਾਰੀ, ਨਹੀਂ, ਬਿਲਕੁਲ ਗਲਤ ਗੱਲ ਹੈ। ਇਹ ਤੇ ਜੀਵਾਤਮਾ ਸਨ, ਇਹ ਰੂਹਾਂ ਸਨ ਸੱਚਖੰਡ ਦੀਆਂ, ਜਿਹੜੀਆਂ ਇਸ ਮੁਲਕ ਦੇ ਵਿੱਚ ਆਈਆਂ। ਪਰ ਅੰਤਰ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੀ ਜੋ ਆਤਮਾ ਸੀ, ਉਹ ਸ਼ਬਦ ਜਦੋਂ ਉਹਨਾਂ ਦੇ ਅੰਦਰ ਪ੍ਰਗਟ ਹੋਇਆ, ਤਾਂ ਉਸ ਸ਼ਬਦ ਦੇ ਜ਼ਰੀਏ ਅਕਾਲ ਪੁਰਖ ਪਰਮਾਤਮਾ ਨੇ ਜੋ ਪ੍ਰੇਰਣਾ ਉਹਨਾਂ ਨੂੰ ਦਿੱਤੀ, ਉਹ ਪ੍ਰੇਰਣਾ ਨੂੰ ਲਫ਼ਜ਼ਾਂ ਦੇ ਜ਼ਰੀਏ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤਾ। ਲਫ਼ਜ਼ ਵੀ ਅਕਾਲ ਪੁਰਖ ਪਰਮਾਤਮਾ ਦੇ ਆਪਣੇ ਬਖਸ਼ੇ ਹੋਏ ਨੇ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਅਗਰ ਅਕਾਲ ਪੁਰਖ ਪਰਮਾਤਮਾ ਦੀ ਆਤਮਾ ਜੋ ਕਿ ਲਫ਼ਜ਼ਾਂ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਮੌਜੂਦ ਹੈ, ਉਸ ਨੂੰ ਅਧੂਰੇ ਢੰਗ ਦੇ ਨਾਲ ਅਗਰ ਪ੍ਰਚਾਰ ਕੀਤਾ ਜਾਏਗਾ, ਇੱਕ ਪਰਮਾਤਮਕ ਤਰੀਕੇ ਦੇ ਨਾਲ ਕੈਂਚੀ ਚਲਾ ਕਰਕੇ ਅਧੂਰੇ ਅਰਥ ਦਿੱਤੇ ਜਾਣਗੇ, ਤੇ ਇਹ ਅਕਾਲ ਪੁਰਖ ਦੀ ਨਾਲ ਗੱਦਾਰੀ ਹੈ। ਇਹਦੇ ਵਿੱਚ ਕਿਸੇ ਮਤ ਔਰ ਧਰਮ ਦੀ ਕੋਈ ਗੱਲ ਹੀ ਨਹੀਂ ਹੈ ਤੇ ਨਾ ਹੀ ਅਸੀਂ ਮਤ ਔਰ ਧਰਮ ਦੀ ਨਿੰਦਿਆ ਜਾਂ ਵਡਿਆਈ ਚ ਫਸਣਾ। ਇਹ ਤੇ ਬਿਲਕੁਲ ਸਪਸ਼ਟ ਮਜ਼ਮੂਨ ਹੈ ਕਿ ਅਗਰ ਸੋਚ ਵਿਚਾਰ ਕਰਕੇ ਦੇਖੀਏ ਤੇ ਸਾਡੇ ਅੰਦਰ ਦੇ ਹੰਕਾਰ ਦਾ ਜ਼ਹਿਰ ਹੈ ਇੱਕ ਤਰੀਕੇ ਦੇ ਨਾਲ, ਜਿਹੜਾ ਕਿ ਇਹਨਾਂ ਲਫ਼ਜ਼ਾਂ ਔਰ ਕਿਤਾਬਾਂ ਦੇ ਜ਼ਰੀਏ ਇਸ ਜਗਤ ਦੇ ਵਿੱਚ ਫੈਲਾਇਆ ਜਾ ਰਿਹਾ। ਤੇ ਕੋਈ ਵੀ ਇਸ ਜਗਤ ਦੇ ਵਿੱਚ ਅਗਰ ਸੰਗਤ ਤੋਂ ਬਚਣਾ ਚਾਹੁੰਦਾ ਹੈ ਤੇ ਉਸ ਨੂੰ ਇਸ ਤਰੀਕੇ ਦੇ ਅਧੂਰੇ ਲਿਟਰੇਚਰ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਵਿਚਾਰ ਕਰਕੇ ਦੇਖ ਲਓ, ਸਾਨੂੰ ਇੱਕ ਰਾਹ ਚੱਲਦੀ ਕਿਤਾਬ ਸੜਕ ਤੋਂ ਚੁੱਕ ਕਰਕੇ ਪਸੰਦ ਆ ਗਈ, ਉਸ ਨੂੰ ਅਸੀਂ ਬੜੇ ਅੱਛੇ ਤਰੀਕੇ ਦੇ ਨਾਲ ਕੰਪੋਜ਼ ਕਰਕੇ ਸੰਗਤ ਦੀ ਕਮਾਈ, ਸੰਗਤ ਦਾ ਦਾਨ। ਸੰਗਤ ਦਾ ਦਾਨ ਕੀ ਹੈ? ਇੱਕ ਮਿਹਨਤ ਮੁਸ਼ਕਤ ਕਰਨ ਵਾਲਾ, ਇੱਕ ਮਜ਼ਦੂਰ ਵੀ ਇੱਕ ਰੁਪਏ ਦਾ ਸਿੱਕਾ ਪਾਉਂਦਾ, ਉਸ ਸਿੱਕੇ ਦੇ ਵਿੱਚ ਖੂਨ ਪਸੀਨੇ ਦੀ ਕਮਾਈ ਹੈ। ਸਾਰੇ ਦੋ ਨੰਬਰ ਦੀ ਕਮਾਈ ਗੋਲਕ ਵਿੱਚ ਪਾ ਕਰਕੇ ਜਾਂਦੇ ਨੇ, ਉਸ ਕਮਾਈ ਨੂੰ ਅਸੀਂ ਖਰਚ ਕਿੱਥੇ ਕਰ ਰਹੇ ਹਾਂ? ਅਕਾਲ ਪੁਰਖ ਆਤਮਾ ਦੀ ਆਤਮਿਕ ਪ੍ਰੇਰਣਾ ਦਾ ਅਧੂਰਾ ਪ੍ਰਚਾਰ ਕਰਕੇ, ਉਸ ਰਾਹ ਚੱਲਦੀ ਕਿਤਾਬ ਦਾ ਪ੍ਰਚਾਰ ਕਰ ਰਹੇ ਹਾਂ। ਪਰ ਕਿਆ ਵਿਚਾਰ ਕਰਕੇ ਦੇਖ ਲਓ, ਗੁਰੂ ਨਾਨਕ ਸਾਹਿਬ ਦੇ ਬੁਖਾਰ ਬਿਨ ਚੋਂ ਪੱਛੀ ਹੋਏ ਇਸ ਅਕਾਲ ਪੁਰਖ ਦੀ ਆਤਮਿਕ ਪ੍ਰੇਰਣਾ ਗੁਰੂ ਗ੍ਰੰਥ ਸਾਹਿਬ ਦਾ ਅੱਜ ਤੱਕ ਰੂਹਾਨੀ ਟੀਕਾ ਇਹ ਲੋਕ ਨਹੀਂ ਦੇ ਸਕੇ। ਕਿਉਂ ਨਹੀਂ ਦੇ ਸਕੇ? ਕਿਉਂਕਿ ਮਤ ਤੋਂ ਧਰਮ ਦੀਆਂ ਦੀਵਾਰਾਂ ਬਣ ਚੁੱਕੀਆਂ ਨੇ, ਯਾਨੀ ਕਿ ਇਹ ਧਰਮ ਚੱਲ ਰਹੇ ਨੇ, ਮਤ ਚੱਲ ਰਹੇ ਨੇ, ਕੋਈ ਪਰਮਾਤਮਾ ਦਾ ਪ੍ਰਚਾਰ ਤਾਂ ਹੈ ਹੀ ਨਹੀਂ। ਇਹ ਖੁਦ ਵੀ ਕੈਦੀ ਬਣ ਗਏ ਇਹਨਾਂ ਦੀਵਾਰਾਂ ਦੇ ਔਰ ਸਾਨੂੰ ਵੀ ਕੈਦੀ ਬਣਾ ਰਹੇ ਨੇ। ਅੱਜ ਤੱਕ ਰੂਹਾਨੀ ਪ੍ਰਚਾਰ ਇਸ ਢੰਗ ਦਾ, ਇਸ ਆਤਮਿਕ ਪ੍ਰੇਰਣਾ ਦਾ ਰੂਹਾਨੀ ਅਰਥ ਕਿਸੇ ਨੇ ਇਸ ਧਰਤੀ ਦੇ ਉੱਪਰ ਦਿੱਤਾ ਹੀ ਨਹੀਂ। ਕਾਰਨ ਕੀ ਸੀਗਾ? ਕਿ ਅਸੀਂ ਫਿਰਕਿਆਂ ਦੇ ਵਿੱਚ ਫਸੇ ਹੋਏ ਹਾਂ। ਫਿਰਕਿਆਂ ਦਾ ਕੈਦੀ ਕਦੀ ਵੀ ਇਸ ਮੁਲਕ ਦੇ ਵਿੱਚੋਂ ਬਾਹਰ ਨਹੀਂ ਜਾ ਸਕਦਾ। ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਮਿਸਾਲ ਦੇ ਰਹੇ ਨੇ ਕਿ ਇੱਕ ਮੇਂਢਕ ਹੈ, ਖੂਹ ਦੇ ਵਿੱਚ ਰਹਿੰਦਾ ਹੈ। ਕੁਝ ਹੰਸ ਆ ਕਰਕੇ ਉੱਤੇ ਬੈਠ ਗਏ। ਹੰਸਾਂ ਨੇ ਜਦੋਂ ਉੱਤੇ ਬੈਠ ਕਰਕੇ ਆਪਸ ਹੀ ਗੱਲ ਕਰ ਰਹੇ ਸੀ ਸਰੋਵਰਾਂ ਦੀ, ਉਸ ਵਕਤ ਡੱਡੂ ਦਾ ਵਿਚਾਰ ਆਇਆ। ਉਸਨੇ ਸਵਾਲ ਕੀਤਾ ਵੀ ਕਿੱਧਰ ਦੇ ਰਹਿਣ ਵਾਲੇ ਹੋ, ਕਿਆ ਕੁਛ ਕਰਦੇ ਹੋ? ਤੇ ਉਹਨਾਂ ਨੇ ਕਿਹਾ ਵੀ ਅਸੀਂ ਸਰੋਵਰਾਂ ਦੇ ਵਿੱਚ ਰਹਿੰਦੇ ਹਾਂ ਤੇ ਮੋਤੀ ਖਾਂਦੇ ਹਾਂ। ਉਸ ਵਕਤ ਸਰੋਵਰ ਦੀ ਜਦੋਂ ਗੱਲ ਚੱਲੀ ਤੇ ਮੇਂਢਕ ਨੂੰ ਜੋ ਹੈ ਹੰਕਾਰ ਆ ਗਿਆ। ਉਸਨੇ ਕਿਹਾ ਵੀ ਤੁਹਾਡਾ ਸਰੋਵਰ ਜਿਹੜਾ ਕਿਤਨਾ ਕੁ ਵੱਡਾ ਹੈਗਾ? ਉਹਨਾਂ ਨੇ ਕਿਹਾ ਵੀ ਅਸੀਂ ਬਿਆਨ ਨਹੀਂ ਕਰ ਸਕਦੇ। ਕਹਿਣ ਲੱਗਾ ਇਹ ਕਿਸ ਤਰੀਕੇ ਨਾਲ ਹੋ ਸਕਦਾ? ਉਹ ਥੋੜ੍ਹਾ ਜਿਹਾ ਪਿੱਛੇ ਹਟ ਕੇ ਕਹਿਣ ਲੱਗਾ ਇੰਨਾ ਕੁ ਵੱਡਾ ਹੋਏਗਾ? ਕਹਿਣ ਲੱਗੇ ਨਹੀਂ ਵੀ ਇੰਨਾ ਨਹੀਂ, ਇਸ ਤੋਂ ਵੀ ਵੱਡਾ। ਥੋੜ੍ਹਾ ਹੋਰ ਚੱਕਰ ਲਾਇਆ ਉਸਨੇ, ਥੋੜ੍ਹਾ ਹੋਰ ਚੱਕਰ ਲਾਇਆ, ਯਾਨੀ ਕਿ ਆਪਣੀ ਤਰਫੋਂ ਚੱਕਰ ਲਾ ਲਾ ਕੇ ਇਹ ਸੋਚਦਾ ਰਿਹਾ ਕਿ ਇਸ ਤੋਂ ਵੱਡਾ ਥੋੜ੍ਹੀ ਹੋ ਸਕਦਾ। ਜਦੋਂ ਉਹਨਾਂ ਨੇ ਕਿਹਾ ਭਾਈ ਇਸ ਤੋਂ ਵੀ ਬਹੁਤ ਵੱਡਾ, ਅਸੀਂ ਤੈਨੂੰ ਬਿਆਨ ਹੀ ਨਹੀਂ ਕਰ ਸਕਦੇ, ਉਸ ਵਕਤ ਮੇਂਢਕ ਨੇ ਹਿੰਮਤ ਕਰਕੇ ਖੂਹ ਦਾ ਚੱਕਰ ਹੀ ਲਗਾ ਲਿਆ। ਚੱਕਰ ਲਗਾ ਕਰਕੇ ਕੀ ਕਹਿੰਦਾ? ਕਹਿੰਦਾ ਭਾਈ ਇਸ ਤੋਂ ਵੱਡਾ ਤੇ ਹੋ ਹੀ ਨਹੀਂ ਸਕਦਾ। ਉਸ ਵਕਤ ਸੰਤਾਂ ਦੀ ਹੱਦ ਹੋ ਗਈ, ਯਾਨੀ ਕਿ ਜਿਹੜੇ ਹੰਸ ਸਨ ਉਹ ਹੱਸ ਪਏ ਔਰ ਉੱਡ ਕੇ ਚਲੇ ਗਏ। ਯਾਨੀ ਕਿ ਇਸ ਮਿਸਾਲ ਦਾ ਅਰਥ ਕੀ? ਜਦੋਂ ਅਸੀਂ ਇਹ ਕਹਿੰਦੇ ਹਾਂ ਨਾ ਮੇਂਢਕ ਦੇ ਵਗੇ ਕਿ ਸਾਡੇ ਤੋਂ ਵੱਡਾ ਕੋਈ ਹੋ ਹੀ ਨਹੀਂ ਸਕਦਾ, ਯਾਨੀ ਸਾਡੇ ਸਤਿਗੁਰ ਤੋਂ ਵੱਡਾ ਕੋਈ ਨਹੀਂ, ਸਾਡੇ ਸਵਾਮੀ ਤੋਂ ਵੱਡਾ ਕੋਈ ਨਹੀਂ, ਸਾਡੇ ਗੁਰੂ ਤੋਂ ਵੱਡਾ ਕੋਈ ਨਹੀਂ, ਸਾਡੀ ਮੂਰਤੀ ਤੋਂ ਵੱਡਾ ਕੋਈ ਨਹੀਂ, ਸਾਡੀ ਪੋਥੀ ਤੋਂ ਵੱਡਾ ਕੋਈ ਨਹੀਂ, ਯਾਨੀ ਕਿ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਇਸ ਬਣਾ ਕਰਕੇ ਪੂਜ ਰਹੇ ਹਾਂ ਨਾ, ਔਰ ਇਹ ਸੋਚਦੇ ਹਾਂ ਮਨ ਹੀ ਧਾਰਨ ਕਰਕੇ ਬੈਠੇ ਹਾਂ ਕਿ ਇਹਨਾਂ ਤੋਂ ਵੱਡਾ ਤੇ ਕੋਈ ਹੈ ਹੀ ਨਹੀਂ, ਤੇ ਇਸਦਾ ਭਾਵ ਹੈ ਕਿ ਇਹਨਾਂ ਨੂੰ ਬਣਾਉਣ ਵਾਲੇ ਨੂੰ ਅਸੀਂ ਭੁੱਲ ਚੁੱਕੇ ਹਾਂ, ਸਾਨੂੰ ਪਰਮਾਤਮਾ ਦੀ ਖਬਰ ਹੀ ਕੋਈ ਨਹੀਂ ਆ ਗਈ। ਉਸ ਵਕਤ ਅਸੀਂ ਮੇਂਢਕ ਜਿਹੜੇ ਨੇ ਖੂਹ ਦੇ ਪੱਕੇ ਹੋ ਜਾਂਦੇ ਹਾਂ ਕਿ ਚੱਕਰ ਲਗਾ ਕੇ ਕਹਿੰਦੇ ਹਾਂ ਵੀ ਇਸ ਤੋਂ ਵੱਡਾ ਤਾਂ ਸਰੋਵਰ ਹੋ ਹੀ ਨਹੀਂ ਸਕਦਾ। ਤੇ ਉਹਨਾਂ ਹੰਸਾਂ ਤੇ ਉੱਡਣ ਦਾ ਭਾਵ ਕੀ ਹੈ ਕਿ ਉਹਨਾਂ ਨੂੰ ਕੋਈ ਨਹੀਂ ਪੜਾ ਸਕਦਾ, ਯਾਨੀ ਅਕਾਲ ਪੁਰਖ ਪਰਮਾਤਮਾ ਵੀ ਨਹੀਂ ਪੜਾ ਸਕਦਾ। ਇਸੇ ਕਰਕੇ ਫਰਿਆਦ ਆਉਂਦੀ ਹੈ ਸਾਨੂੰ ਸਤਸੰਗ ਸਮਝ ਨਹੀਂ ਆਉਂਦੇ। ਸਮਝ ਕਿਸ ਤਰੀਕੇ ਨਾਲ ਆਉਣਗੇ? ਅਸੀਂ ਖੂਹ ਦੇ ਡੱਡੂ ਬਣੇ ਹਾਂ ਤੇ ਸਾਨੂੰ ਸਮਝਾਏਗਾ ਕੌਣ? ਔਰ ਜਦ ਤੱਕ ਸਾਡੀ ਇਹ ਟਰ ਟਰ ਬੰਦ ਨਹੀਂ ਨਾ ਹੋਏਗੀ। ਸਾਧ ਸੰਗਤ ਜੀ ਕਈ ਵਾਰੀ ਵਿਚਾਰ ਕਰਕੇ ਦੇਖ ਲਓ, ਸੰਤ ਪੂਰਨ ਸੰਤ ਜਿਹੜੇ ਸੱਚਖੰਡ ਤੋਂ ਆਉਂਦੇ ਨੇ ਨਾ, ਉਹ ਵੀ ਚੋਲਾ ਛੱਡ ਜਾਂਦੇ ਨੇ ਸਮੇਂ ਤੋਂ ਪਹਿਲੇ। ਕਿਉਂ? ਕਿਉਂਕਿ ਸੇਵਾਦਾਰ ਉਹਨਾਂ ਦੇ ਪਿਆਰੇ ਜਿਹੜੇ ਨੇ ਮਜਬੂਰ ਕਰ ਦਿੰਦੇ ਨੇ ਉਹਨਾਂ ਨੂੰ। ਕਿਸ ਗੱਲ ਕੇ? ਕਿ ਆਪਣੀ ਟਰ ਟਰ ਨਹੀਂ ਬੰਦ ਕਰਦੇ, ਆਪਣਾ ਮਤ ਔਰ ਧਰਮ ਚਲਾਉਣ ਤੋਂ ਬਾਅਦ ਨਹੀਂ ਆਉਂਦੇ। ਤੂੰ ਇਹ ਕੋਈ ਸੰਤ ਮਤ ਨਹੀਂ ਹੈ, ਉਹ ਨਾ ਹੀ ਸੰਤ ਇਸ ਮੁਲਕ ਦੇ ਵਿੱਚ ਸਭ ਕੁਝ ਕਰਨ ਵਾਸਤੇ ਆਉਂਦੇ ਨੇ, ਪਰ ਅਸੀਂ ਖੂਹ ਦੇ ਡੱਡੂ ਇਸ ਦੇ ਵਿੱਚੋਂ ਨਿਕਲਣਾ ਹੀ ਨਹੀਂ ਚਾਹੁੰਦੇ, ਤੇ ਕਿਸ ਤਰੀਕੇ ਦੇ ਨਾਲ ਆਪਣਾ ਕਲਿਆਣ ਕਰਨ ਦੇ ਅਸੀਂ ਕਾਬਲ ਬਣ ਸਕਦੇ ਹਾਂ? ਤੋ ਇਸ ਦੂਸਰੇ ਬਚਨ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਿ ਮੇਰਾ ਗੁਰੂ ਸ਼ਬਦ ਹੈ, ਔਰ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਪਿਛਲੇ ਸਤਸੰਗਾਂ 'ਚ ਵੀ ਦੋ ਵਾਰੀ ਪਹਿਲੇ ਵੀ ਕਿਹਾ ਸੀਗਾ, ਬਿਲਕੁਲ ਸਪਸ਼ਟ ਤੌਰ 'ਤੇ ਕਿ ਉਹਨਾਂ ਦਾ ਜੋ ਗੁਰੂ ਸੀ ਅਕਾਲ ਪੁਰਖ ਪਰਮਾਤਮਾ ਆਪ ਸੀ, ਉਹਨਾਂ ਨੂੰ ਤੁਰੋਂ ਹੀ ਆਕਾਸ਼ਬਾਣੀ ਹੋਈ ਸੀ ਇਹ ਸੱਚਖੰਡ ਦੀ ਰੂਹ ਸੀ ਇਸ ਜਗਤ ਦੇ ਵਿੱਚ ਪ੍ਰਚਾਰ ਕਰਨ ਵਾਸਤੇ, ਕਿਉਂਕਿ ਸਾਰੀ ਸ੍ਰਿਸ਼ਟੀ ਅੰਧੀ ਹੋ ਚੁੱਕੀ ਸੀ, ਉਲਟੀ ਪੂਜਾ ਚੱਲ ਰਹੀ ਸੀ, ਯਾਨੀ ਕਿ ਪਰਮਾਤਮਾ ਦਾ ਨਾਮ ਕੋਈ ਵੀ ਨਹੀਂ ਜਾਣਦਾ ਸੀ। ਅੱਜ ਵੀ ਲਗਭਗ ਵੈਸੀ ਹੀ ਅਵਸਥਾ ਹੋ ਚੁੱਕੀ, ਛੋਟੀਆਂ ਰਿਆਸਤਾਂ ਬਣ ਚੁੱਕੀਆਂ, ਛੋਟੇ ਛੋਟੇ ਧਰਮ ਚੱਲ ਰਹੇ ਨੇ, ਛੋਟੇ ਛੋਟੇ ਮਤ ਬਣ ਰਹੇ ਨੇ, ਔਰ ਇਹਨਾਂ ਦੀਵਾਰਾਂ ਦੇ ਵਿੱਚ ਆਪ ਵੀ ਕੈਦੀ ਨੇ, ਔਰ ਜਿਹੜੇ ਵੀ ਜਿਗਿਆਸੂ ਜਾਂਦੇ ਨੇ ਉਹਨਾਂ ਦੀ ਜਿਗਿਆਸਾ ਤੇ ਕੀ ਸ਼ਾਂਤ ਹੋਣੀ ਹੈ, ਉਹ ਵੀ ਸਦਾ ਲਈ ਕੈਦੀ ਬਣ ਜਾਂਦੇ ਨੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਆਪ ਇਸ ਚੱਕੀ ਨੂੰ ਸੱਚਖੰਡ ਤੋਂ ਦੁਬਾਰਾ ਚਲਾ ਰਹੇ ਨੇ, ਤੇ ਸਾਡੇ ਸਾਰਿਆਂ ਦਾ ਫਰਜ਼ ਬਣ ਜਾਂਦਾ ਕਿ ਅਸੀਂ ਇਸ ਦੇ ਉੱਪਰ ਪੂਰਾ ਅਮਲੀ ਜਾਮਾ ਪਹਿਨਾ ਕਰਕੇ ਆਤਮਾ ਦਾ ਕਲਿਆਣ ਕਰਨ ਦੇ ਕਾਬਿਲ ਬਣ ਸਕੀਏ। ਅਕਥ ਕਥਾ ਲੈ ਨਿਓ ਨਾਲਾ, ਹੁਣ ਉਹ ਕਹਿੰਦੇ ਸ਼ਬਦ ਕੀ ਹੈ? ਇਹ ਇੱਕ ਅਕਥ ਕਥਾ, ਇਸ ਨੂੰ ਬਿਆਨ ਹੀ ਨਹੀਂ ਕਰ ਸਕਦੇ। ਹੁਣ ਜਿਹੜੀ ਲਾ ਬਿਆਨ ਹੈ ਜਾਂ ਤੋਂ ਪਰੇ ਆ, ਅਸੀਂ ਉਹਨੂੰ ਕਿਸ ਤਰ੍ਹਾਂ ਵਿਅਕਤ ਕਰ ਸਕਦੇ ਹਾਂ? ਪਰ ਕਹਿੰਦੇ ਨੇ ਦੁੱਤਰ ਸਾਗਰ, ਯਾਨੀ ਕਿ ਸਾਗਰ ਕੀ ਹੈ? ਵਿਸ਼ਾਲ ਹੈ, ਗਹਿਰਾ ਹੈ। ਦੁੱਤਰ ਕਹਿੰਦੇ ਨੇ ਭਿਆਨਕ, ਪਿਆਵਲਾ, ਇਸ ਤੋਂ ਕਿਵੇਂ ਪਾਰ ਜਾ ਸਕਦੇ ਹਾਂ? ਇਹ ਸਵਾਲ ਸੀਗਾ ਸਿੱਧਾ ਦਾ। ਤੇ ਕਹਿਣ ਲੱਗੇ ਪਾਰ ਜਾਣ ਦਾ ਇੱਕੋ ਹੀ ਸਾਧਨ ਹੈ, ਇੱਕ ਅਕਥ ਕਥਾ ਨੂੰ ਇਸ ਨੂੰ ਪ੍ਰਾਪਤ ਕਰ ਲਓ, ਤਾਂ ਹੀ ਜਾ ਕਰਕੇ ਇਸ ਜਗਤ ਦੇ ਵਿੱਚ ਰਹਿੰਦੇ ਹੋਏ ਤੁਸੀਂ ਨਿਰਲਿਪਤ ਹੋ ਸਕਦੇ ਹੋ, ਨਿਰਾਲੇ ਹੋ ਸਕਦੇ ਹੋ।
ਨਾਨਕ ਜੁਗ ਜੁਗ ਗੁਰ ਗੋਪਾਲਾ,
ਨਾਨਕ ਜੁਗ ਜੁਗ ਗੁਰ ਗੋਪਾਲਾ, ਗੁਰੂ ਨਾਨਕ ਉਪਦੇਸ਼ਕ ਦੇ ਰੂਪ ਦੇ ਵਿੱਚ ਹੈ। ਗੁਰੂ ਨਾਨਕ ਨਾ ਤੇ ਗੁਰੂ ਆਪਣੇ ਆਪ ਨੂੰ ਉਹਨਾਂ ਨੇ ਕਿਹਾ ਤੇ ਨਾ ਹੀ ਪਰਮਾਤਮਾ ਦਾ ਕੋਈ, ਇਹ ਉਪਦੇਸ਼ਕ ਦੇ ਰੂਪ ਦੇ ਵਿੱਚ ਬਾਣੀ ਉਚਾਰੀ ਗਈ ਹੈ। ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਜੁਗ ਜੁਗ ਗੁਰ ਗੋਪਾਲਾ, ਜੁਗਾ ਜੁਗਾ ਤੋਂ ਗੁਰੂ ਕੌਣ ਹੈ? ਗੋਪਾਲ, ਯਾਨੀ ਕਿ ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਗੁਰੂ ਕਿਹਾ। ਗੋਪਾਲ ਕਿਉਂ ਕਿਹਾ? ਗੋ ਜਮਾ ਪਾਲਣਹਾਰ, ਪਾਲਣਹਾਰ ਕੌਣ ਹੈ? ਗਾਂ ਕੌਣ ਹੈ? ਪਾਲਣਹਾਰ ਅਕਾਲ ਪੁਰਖ ਪਰਮਾਤਮਾ ਹੈ, ਔਰ ਗਾਂ ਹੈ ਇਹ ਆਤਮਾ। ਆਤਮਾ ਦੀ ਰੱਖਿਆ ਕੌਣ ਕਰ ਰਿਹਾ? ਅਨੰਤ ਕਾਲ ਤੋਂ ਇਹ ਆਤਮਾ ਜਿਹੜੀ ਇਸ ਮੁਲਕ ਦੇ ਵਿੱਚ ਮੌਜੂਦ ਹੈ। ਸਾਧ ਜੀ ਦੇ ਵਿੱਚ ਕੋਈ ਫੇਰ ਬਦਲ ਅੱਜ ਤੱਕ ਨਹੀਂ ਹੋ ਸਕਿਆ, ਜਮਾ ਘਟਾ ਨਹੀਂ ਹੋ ਸਕੀ। ਉਹਦਾ ਕਾਰਨ ਕੀ ਹੈ? ਗੀਤਾ ਪੜ੍ਹ ਕਰਕੇ ਦੇਖ ਲਓ, ਆਤਮਾ ਦੇ ਬਾਰੇ ਪੂਰਾ ਗਿਆਨ ਹੈ। ਪਰ ਅਸੀਂ ਤਾਂ ਮਾਤਰ ਧਰਮ ਦੇ ਡੱਡੂ ਆ ਗਏ, ਸਾਨੂੰ ਕਿਸ ਤਰੀਕੇ ਦੇ ਨਾਲ ਦੂਸਰੇ ਮਤ ਦੀ ਕਿਤਾਬ ਧਰ ਲਿਆਈਏ? ਅਗਲੇ ਕਹਿਣਗੇ ਭਾਈ ਤੂੰ ਕਿਹੜੇ ਮਤ ਨੂੰ ਮੰਨਦਾ ਔਰ ਕਿਹੜੇ ਮਤ ਨੂੰ ਧਾਰਨ ਕਰ ਰਿਹਾ? ਤੋ ਸਾਰਾ ਗਿਆਨ ਜਿਹੜਾ ਗੀਤਾ ਦੇ ਵਿੱਚ ਆਤਮਾ ਦਾ ਮੌਜੂਦ ਹੈ, ਇਸ ਥੋੜੇ ਸਮੇਂ 'ਚ ਵਿਅਕਤ ਨਹੀਂ ਕੀਤਾ ਜਾ ਸਕਦਾ। ਤੇ ਆਤਮਾ ਦੀ ਜਮਾ ਘਟਾ ਨਾ ਹੋਣ ਦਾ ਇੱਕੋ ਹੀ ਕਾਰਨ ਹੈ ਕਿ ਇਹ ਨਿਰੰਤਰ ਆਪਣੇ ਮੂਲ ਦੇ ਨਾਲ ਜੁੜੀ ਹੈ, ਪਰਮਾਤਮਾ ਦੀ ਤਾਕਤ ਇਸ ਨੂੰ ਨਿਰੰਤਰ ਮਿਲ ਰਹੀ ਹੈ। ਇਸ ਕਰਕੇ ਇਹ ਪ੍ਰਚਾਰ ਵੀ ਅਧੂਰਾ ਹੈ ਕਿ ਅਸੀਂ ਵਿਛੜੇ ਹਾਂ। ਵਿਛੜੇ ਦਾ ਭਾਵ ਹੈ ਕਿ ਇਸ ਖੇਲ ਦਾ ਹਿੱਸਾ ਹੈਗੇ ਹਾਂ ਔਰ ਇਸ ਖੇਲ 'ਚੋਂ ਨਿਕਲਣਾ ਅਸੀਂ, ਬਸ ਇਸ ਤੋਂ ਅੱਗੇ ਕੁਛ ਨਹੀਂ। ਯਾਨੀ ਕਿ ਜੋ ਕੁਛ ਵੀ ਹੈ ਨਿਰੰਤਰ ਤਾਕਤ ਮਿਲਣ ਦੇ ਕਾਰਨ ਇਹ ਆਤਮਾ ਅੱਜ ਤੱਕ ਟਿਕੀ ਹੋਈ ਹੈ, ਨਹੀਂ ਤਾਂ ਇਹਦੇ ਵਿੱਚ ਕਦੋਂ ਦਾ ਫੇਰ ਬਦਲ ਹੋ ਚੁੱਕਾ ਹੁੰਦਾ। ਤੇ ਬਿਲਕੁਲ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਨੇ ਗੁਰੂ ਕਿਸ ਨੂੰ ਕਿਹਾ? ਪਹਿਲੇ ਉਹਨਾਂ ਨੇ ਦੇਹ ਰੂਪੀ ਆਤਮਾ ਨੂੰ ਕਿਹਾ ਜਿਸ ਨੂੰ ਪਰਮਾਤਮਾ ਮਿਲ ਚੁੱਕਾ, ਫਿਰ ਉਹਨਾਂ ਨੇ ਗੁਰੂ ਲਫ਼ਜ਼ ਦਾ ਪ੍ਰਯੋਗ ਸ਼ਬਦ ਲਈ ਕੀਤਾ, ਫਿਰ ਹੁਣ ਗੁਰੂ ਲਫ਼ਜ਼ ਦਾ ਪ੍ਰਯੋਗ ਜਿਹੜਾ ਉਸ ਅਕਾਲ ਪੁਰਖ ਪਰਮਾਤਮਾ ਲਈ ਕਰ ਰਹੇ ਨੇ ਕਿ ਜੁਗਾ ਜੁਗਾ ਤੋਂ ਸਾਰੇ ਹੀ ਗੁਰੂ ਰੂਪੀ ਪਰਮਾਤਮਾ ਦਾ ਪਰਮਾਤਮਾ ਆਤਮਾ ਉਹ ਅਕਾਲ ਪੁਰਖ ਪਰਮਾਤਮਾ ਆਪ ਹੈ, ਔਰ ਉਸਦੇ ਉੱਪਰ ਵੀ ਇੱਕ ਸਿਰਜਣਾਤਮਕ ਤਾਕਤ ਮੌਜੂਦ ਹੈ ਜਿਹੜੀ ਪਿਛਲੇ ਸਾਸਾਂ ਗੁਰੂ ਸਾਹਿਬਾਂ ਨੇ ਸਪਸ਼ਟ ਕੀਤੀ ਸੀ। ਹੁਣ ਉਹ ਗੋਪਾਲ ਕੀ ਹੈ? ਕਹਿੰਦੇ ਨੇ ਉਹ ਗੋਪਾਲ ਇੱਕ ਸ਼ਬਦ ਹੈ, ਇੱਕ ਸ਼ਬਦ ਜਿਤ ਕਥਾ ਵਿਚਾਰੀ। ਕਥਾ ਵਿਚਾਰ ਦਾ ਭਾਵ ਹੈ ਕੋਈ ਸੋਚ ਵਿਚਾਰ ਦੀ ਗੱਲ ਨਹੀਂ ਹੈ, ਇੱਥੇ ਵਿਚਾਰ ਦਾ ਭਾਵ ਹੈ ਸਿਰਜਣਾਤਮਕ ਸ਼ਕਤੀ ਦਾ ਹੋਣਾ। ਯਾਨੀ ਸਿਰਜਣਾਤਮਕ ਸ਼ਕਤੀ ਜਿਤਨੀ ਵੀ ਪ੍ਰਕਿਰਤੀ ਉਪਜੀ ਹੋਈ ਹੈ, ਜੋ ਕੁਝ ਜੇਤਾ ਜਗਤ ਸੰਸਾਰ ਅਸੀਂ ਦੇਖ ਰਹੇ ਹਾਂ, ਜਿਤਨੇ ਬ੍ਰਹਮੰਡ ਚੱਲ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇ, ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਬਿਆ ਪ੍ਰਕਾਸ਼, ਸਭ ਸਹਿਲ ਸ੍ਰਿਸ਼ਟੀ ਸ਼ਬਦ ਕੇ ਪਾਛਾ ਨਾਨਕ ਸ਼ਬਦ ਘਟਾ ਘਟਾਚਾ। ਯਾਨੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਸ਼ਬਦ ਹੈ, ਯਾਨੀ ਕਿ ਜਿਹੜੀ ਕਥਾ ਰਚੀ ਗਈ ਹੈ, ਜਿਹੜੀ ਵੀ ਇਹਨਾਂ ਸਤਸੰਗਾਂ 'ਚ ਸਮਾਗਮਾਂ 'ਚ ਬਿਆਨ ਕੀਤੀ ਜਾਂਦੀ ਹੈ, ਕਿਤਾਬਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ, ਯਾਨੀ ਕਿ ਜੋ ਕੁਛ ਵੀ ਉਸ ਅਕਾਲ ਪੁਰਖ ਪਰਮਾਤਮਾ ਔਰ ਉਸ ਦੀ ਸ੍ਰਿਸ਼ਟੀ ਦੇ ਮੁਤਲਕ ਇਹ ਜੋ ਕਥਾ ਹੈ ਨਾ, ਕਹਿੰਦੇ ਨੇ ਸਭ ਨੂੰ ਬਣਾਉਣ ਵਾਲਾ ਉਹ ਗੋਪਾਲ ਜਿਹੜਾ, ਯਾਨੀ ਕਿ ਇਹ ਸ਼ਬਦ ਹੈ, ਸ਼ਬਦ ਦੇ ਕੁਝ ਜੜ ਚੇਤਨ ਟਿਕਿਆ ਹੋਇਆ ਹੈ।
ਗੁਰਮੁਖ
ਹੋਮੈ ਅਗਨ ਨਿਵਾਰੀ, ਹੋਮੈ ਕੀ ਹੈ? ਇੱਕ ਅੱਗ ਹੈ, ਅੱਗ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਗ ਦਾ ਗੁਣ ਕੀ ਹੈ? ਅੱਗ ਦੇ ਵੀ ਜੋ ਕੁਝ ਤੁਸੀਂ ਪਾ ਤੋ ਸਵਾਹ ਹੋ ਜਾਂਦਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਇਸ ਅਹੰਕਾਰ ਨੂੰ ਹੁਣ ਯਾਨੀ ਕਿ ਪ੍ਰਕਿਰਤੀ ਦਾ ਨਿਬੇੜਾ ਕਰ ਰਹੇ ਨੇ, ਜਿਹੜਾ ਕਿ ਸ਼ੁਰੂ ਦੇ ਵਿੱਚ ਸ਼ੁਰੂ ਕੀਤਾ ਸੀ ਗੁਰੂ ਸਾਹਿਬਾਂ ਨੇ ਕਿ ਇਹ ਜੋ ਹਮਾ ਹੈ ਇਸ ਤੋਂ ਅਸੀਂ ਕਿਸ ਤਰੀਕੇ ਨਾਲ ਬਚ ਸਕਦੇ ਹਾਂ, ਇਹਦੇ ਲਈ ਕਮਾਈ ਉਹਨਾਂ ਨੇ ਕਿਹਾ ਸੀ। ਹੁਣ ਕਮਾਈ ਕਿਸ ਤਰੀਕੇ ਨਾਲ ਕਰਨੀ ਹੈ ਇਸ ਬਚਨ ਦੇ ਵਿੱਚ, ਇਸ ਬੰਧ ਦੇ ਵਿੱਚ ਪੂਰਾ ਹੋ ਜਾਂਦਾ ਕਿ ਗੁਰਮੁਖ ਲਫ਼ਜ਼ ਜਿਹੜਾ ਹੈ ਉਸੇ ਜੀਵਾਤਮਾ ਲਈ ਆਇਆ ਜਿਸ ਨੂੰ ਦੇਹ ਰੂਪੀ ਅਸੀਂ ਗੁਰੂ ਕਹਿੰਦੇ ਹਾਂ। ਯਾਨੀ ਕਿ ਦੇਹ ਰੂਪੀ ਗੁਰੂ ਜਿਹੜੀ ਪਰਮਾਤਮਾ ਨੂੰ ਮਿਲ ਚੁੱਕੀ ਹੈ, ਉਸ ਦੇ ਜ਼ਰੀਏ ਇਸੀ ਹੋਮੈ ਰੂਪੀ ਅੱਗ ਤੋਂ ਅਸੀਂ ਬਚ ਸਕਦੇ ਹਾਂ। ਹੋਰ ਕੋਈ ਵੀ ਤਰੀਕਾ ਇਸ ਵਕਤ ਇਸ ਜਗਤ ਦੇ ਵਿੱਚ ਮੌਜੂਦ ਨਹੀਂ ਹੈ, ਪਰ ਇਹ ਸਾਰਾ ਮਜ਼ਮੂਨ ਜਿਹੜਾ ਕਮਾਈ ਦਾ ਮਜ਼ਮੂਨ ਹੈ, ਸ਼ੋਕ ਇੱਕ ਅਕਾਲ ਪੁਰਖ ਪਰਮਾਤਮਾ ਦਾ ਔਰ ਉਸਦੇ ਹੁਕਮ ਜਿਹੜੀ ਕਿ ਉਹਦੀ ਆਤਮਿਕ ਪ੍ਰੇਰਣਾ ਗੁਰੂ ਗ੍ਰੰਥ ਸਾਹਿਬ ਦੇ ਜ਼ਰੀਏ ਪ੍ਰਚਾਰਿਤ ਕੀਤੀ ਗਈ ਹੈ, ਇਸ ਦਾ ਰੂਹਾਨੀ ਅਰਥ ਲੈ ਕਰਕੇ ਆਪਣੀ ਹਸਤੀ ਨੂੰ ਉਸਦੇ ਉੱਪਰ ਕੁਰਬਾਨ ਕਰ ਦੇਣਾ, ਇਹ ਹੀ ਹੈ ਰੂਹਾਨੀਅਤ ਦਾ ਪੂਰਾ ਮੁਕੰਮਲ ਯੋਗ ਨੂੰ ਪ੍ਰਾਪਤ ਕਰਨ ਦਾ ਤਰੀਕਾ।
ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨੇ ਕਾਣੇ,
ਔਰ ਕਿਸ ਤਰੀਕੇ ਨਾਲ ਕਮਾਈ ਕਰਨੀ ਹੈ? ਜੈਸੇ ਜਲ ਮੇ ਕਮਲ ਨਿਰਾਲਮ, ਜਿਸ ਤਰ੍ਹਾਂ ਕਮਲ ਜਿਹੜਾ ਹੈ ਕਿੱਚੜ ਦੇ ਵਿੱਚੋਂ ਬਿਲਕੁਲ ਅਲੱਗ ਰਹਿੰਦਾ, ਮੁਰਗਾਈ ਨਿਸ਼ਾਨ ਹੈ, ਮੁਰਗਾਬੀ ਜਿਹੜੀ ਹੈ ਉਹ ਜਲ ਦੇ ਵਿੱਚ ਆਪਣਾ ਭੋਜਨ ਲੈਂਦੀ ਹੈ ਪਰ ਆਪਣੇ ਪਰਾਂ ਤੇ ਪਾਣੀ ਨਹੀਂ ਪੈਣ ਦਿੰਦੀ। ਹੁਣ ਵਿਚਾਰ ਕਰਕੇ ਦੇਖ ਲਓ, ਕਮਲ ਹੈ, ਕਮਲ ਦੇ ਵਿੱਚ ਸੁਗੰਧੀ ਹੈ, ਸੁਗੰਧੀ ਲੈਂਦਾ ਕੌਣ ਹੈ? ਸੁਗੰਧੀ ਉਹ ਲੈਂਦਾ ਇੱਕ ਭੰਵਰਾ, ਭੰਵਰਾ ਰਹਿੰਦਾ ਕਿੱਥੇ? ਦੂਰ, ਸੈਂਕੜੋ ਮੀਲ ਦੂਰ, ਜੰਗਲ, ਬਾਸਾ ਦੇ ਜੰਗਲ ਦੇ ਵਿੱਚ ਭੰਵਰੇ ਦਾ ਨਿਵਾਸ ਹੈ, ਪਰ ਸੈਂਕੜੇ ਮੀਲ ਦੀ ਦੂਰੀ ਤੈਅ ਕਰਕੇ ਆਉਂਦਾ, ਇੱਕ ਘੜੀ ਲਈ ਗੁਰੂ ਕੋਲ ਸਲਾਮ ਕਰਨ ਆਉਂਦਾ, ਸਾਧ ਸੰਗਤ ਜੀ ਆਪਣੇ ਕੁਨਬੇ ਵੀ ਤਾਰ ਕਰਕੇ ਲੈ ਜਾਂਦਾ। اور اسی خوہ دے ڈڈو سویرے شام سلاما پڑھدے ہاں اور کھاندے کی ہاں او دے چار سفیرے کیڑے اور کائی یعنی کہ وشے سنسار نجی سوار اور انہاں بھوگا دی منگ اور انہاں نوں پورتی کرن لئی اپنی پران شکتی دی قربانی اے کوئی کمل تو سگندھی لہن دا وشے نہیں ہے اے سگندھی کسے نوں ملی ہے تے اج تک کسے نوں نہیں ملی کیوں کیونکہ اسی کائی اور کیڑے ہی کھاندے رہے ہاں تے سمجھ لینا چاہیے سمجھ آ رہی ہے ساریاں نوں اور اسی طریقے دے نال کہندے نے جل میں کمل نرالا میں مرغا ہی نسان مرغا بھی جدو اس سنسار دے وچوں کم کردی ہے وہ اپنے سکے پران نال اڑ جاندی ہے یعنی کہ شبد اسی جگہ تے پرگٹ ہوندا ہے مرغا بھی واکن اپنا کم کردا ہے ساتھ سنگت جی ساڈیاں ساریاں چلاکیاں ساریاں سیانتاں ایکو ہی مثال ہے ستگر نوں سلام کرن لگدے ہیں نا سچے پاتشاہ جگہ چچے پاتشاہ کہندے ہیں ساہ دی جگہ چچے دا استعمال کردے ہیں ایک جمدا بچہ زبان دا توتلا اندری پربل نہیں ہے پر اسی دنیا نوں پڑھان والے اتنے بیٹھ کے ساسنگ کرنا پسند کرتے ہیں پر جسے سلام کرتے ہیں اس نے ساری جگہ چاہ پڑھتے ہیں یہ ساریا چلاکیاں اتنے ہی رہ جاتی ہیں اور وہ مرغابی شبد جہی ہے نا اپنا کام کر کے سکے پران نال اڑ جاتی ہے تو ساسنگ جی یہ مثال ہے کہ اس سنسار دے وچ اگر تسی رہنا چاہتے ہو کچھ حاصل کرنا چاہتے ہو تو مرغابی واکن کرو یعنی کہ گزارے مات کی پرمشٹی تا ہی جا کر کے سکے پرا دے نال یہ آتما اس پرماتما نوں مل کر کے مکت ہو سکے گی
सुरत सबद सागर तरिए नानक नाम
वखाणी सुरत सबद पद सागर सरिए यानी के नाम दी व्याख्या नहीं है नाम दी समर्था व्यक्त करते ने कि यह सुरत इस आत्मा नु इस जगत तो पार ले जाने वाला सिर्फ शब्द ही है یہ شبد ہی اس جیواتما اس جگہ تو پار لے جاندہ ہے یہ نام دی سمرتا ہے تو من بدھی چور اندریاں والے نام دی کوئی گل ہی نہیں کیتی رہے ایکانت ایکو من وسیا چت دے وچ ایک پرماتما نو تارن کرے اور یعنی کہ ایکانت دا بھاو ہے اس گھر دے وچ ایکانت رہے یعنی گھر کیڑا سی گا یہ دس اندریاں اور من دا جڑا گھر ملیا سی نا سانو شریر اس شریر دے وچوں ایکانت ہو جائے یعنی کہ اندریاں دی سنگت نو اگر آتما تیاگ دے جہدے وچ اہنکار مکھ ہے اہنکار دی سنگت دا تیاگ کر دے اندریاں دی سنگت تو یہ بچ جائے گی تا ہی جا کر کے گل بنے گی
سن سوامی ارداس ہماری پوچھو ساچ بچارو روس نہ کیجے اتر دیجے کیوں پائیے گردوارو
کہندے نے اس سنسار تو اسی کس طریقے نال پار کر سکتے ہیں یہ دوبارہ بار بار سوال اس سدھ گوشتی دے جو بچن کیتے گئے نے گرو نانک صاحب نے
ایدے نالا چل اتنا ہے کہ بھی بندہ سن لیندا ہے
چل تو سچ کر بیزے نانک نام آدھارو
اس چل دے من نو سیمت کر لو اور اس دا آدھار ہے نام کس لئی اور گردوارے نو پراپت کرن واسطے ہن جڑا اے سوال انہوں نے سیدھا نے کیتا بھی اسی گردوارے نو کس طرح پراپت کر سکدے ہاں تے کوئی نشان صاحب لگایا ایک سنگ مرمر سونے دے پتھر چڑی بلڈنگ نو انہوں نے گردوارا نہیں سی کیا انہوں نے گردوارا گرو کس نو کیا پہلے بچن سپشٹ ہو چکا ہے کہ گرو انہوں نے اکال پرکھ نو کیا تے اکال پرکھ دا دوار گردوارا کیڑا ہو سکدا ہے اتنے کسی نشان دی لوڑ نہیں وہ آپ ہی نشان دے روپ انت برمنڈا نو روشنی دے رہا ساسنگ جی تے وہ گردوارا یعنی کہ دسم دوار انت منڈلا تو دور پر برہم تو بھی پرے اس دوار نو کیا گیا جس تو سچ کھنڈ دی جو ہے ستہ شروع ہو جاندی ہے اس دوار نو پراپت کرن واسطے انہا من بدھی اور اندریاں چتنکار تو بچنا اوشش ضروری ہے انہا تو سیمت ہوئے بنا اس من نو سیمت کیتے بنا کدی بھی اسی اس گردوارے نو پراپت کرن دے قابل نہیں ہو سکدے اگر اس جگت دے گردواریاں دی گل ہوئے تے انہا ڈیرے بندر دے گردوارے پرماتما اور گرو گرانو اسی خوب اچھے طریقے نال جا کے مل بھی سکدے ہاں متھا بھی ٹیک سکدے ہاں درشن بھی کر سکدے ہاں پر جس نو گرو نانک صاحب گرو کہہ رہے نے وہ ہے اکال پورک اور اس گردوارے دے درشن ساہ سنگا جی یوگاں دے وچ کسی ورلے نو ہوندے نے اے کسی پرم دے وچ مت رہنا کہ گردوارا کیڑا ہے
آپ میل ملائے کرتا لاگے سچ پیارو
آپ میل ملائے کرتا لاگے سچ پیارو وہ کہندے نے ملن دا وشے تیرا ہے ہی نہیں ملن دا وشے یعنی کہ وہ گرو اپنے آپ نو ملان واسطے جو بھی سادھن بنائے اے گرو دے یعنی اکال پرکھ دی مرضی ہے چاہے گرو دے ذریعے ملائے یا تہاڈے اندر پریرنا دے کے ملائے یا جڑ وستو کس طریقے نال ساری اس دی روم دی کرن تو ساری سرشٹی چل رہی ہے تے کیا ملان واسطے کوئی حکم وشیش گل کیتی ہے لیکن پرچار دے روپ دے وچ سپشٹ ہے کہ انسان نو پڑھائے گا کون انسان وہ کیسے انسان دے وچ بیٹھ کر کے وہ شبد دی طاقت کام کردی ہے یعنی ਜਾਣੀ ਕਿ ਸਾਰੇ ਬਹੁਤ ਸਾਰੇ ਮੁਲਕਾਂ ਨੂੰ ਪੜ੍ਹਾ ਦਿੰਦੀ ਹੈ ਔਰ ਸਿੱਧਾ ਰਸਤਾ ਵੀ ਦੇ ਦਿੰਦੀ ਹੈ, ਤਾਕਤ ਵੀ ਦੇ ਦਿੰਦੀ ਹੈ। ਤੋ ਇਹ ਅੱਛਾ ਰਸਤਾ ਹੈ ਉਸ ਪਰਮਾਤਮਾ ਤੱਕ ਪਹੁੰਚਣ ਦਾ, ਪਰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਪਰਮਾਤਮਾ ਸੀਮਿਤ ਹੋ ਗਿਆ। ਇਸ ਕਰਕੇ ਉਹਨਾਂ ਨੇ ਸਪਸ਼ਟ ਕਰਤਾ ਇਸ ਬਚਨ ਦੇ ਵਿੱਚ ਕਿ ਮਿਲਣ ਦਾ ਮਜ਼ਮੂਨ ਉਸਦਾ ਆਪਣਾ। ਸਾਧ ਸੰਗਤ ਜੀ ਦੁਬਾਰਾ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਰਹੇ ਨੇ ਕਿ ਗ੍ਰੀਨ ਕਾਰਡ ਉਹਨਾਂ ਨੇ ਕਿਸੇ ਨੂੰ ਵੀ ਇਸ ਮੁਲਕ ਦੇ ਵਿੱਚ ਨਹੀਂ ਦਿੰਦੇ। ਗ੍ਰੀਨ ਕਾਰਡ ਜਿਹੜਾ ਹੈਗਾ ਇਹ ਸਿਰਫ ਅਕਾਲ ਪੁਰਖ ਪਰਮਾਤਮਾ ਦੀ ਆਪਣੀ ਦੇਣ ਹੈ, ਔਰ ਜਿਸ ਨੂੰ ਉਹਦੀ ਸੰਤੁਸ਼ਟੀ ਹੋ ਜਾਂਦੀ ਹੈ ਉਸੇ ਨੂੰ ਉਹ ਲੈਣ ਵਾਸਤੇ ਇਸ ਜਗ੍ਹਾ ਤੇ ਵੀ ਚਾਹੇ ਦੇਹ ਰੂਪੀ ਗੁਰੂ ਭੇਜੇ ਜਾਂ ਕਿਸੇ ਹੋਰ ਤਰੀਕੇ ਨਾਲ। ਯਾਨੀ ਕਿ ਗ੍ਰੀਨ ਕਾਰਡ ਦਾ ਮਜ਼ਮੂਨ ਸਿਰਫ ਅਕਾਲ ਪੁਰਖ ਪਰਮਾਤਮਾ ਦਾ ਹੈ, ਸਫੇਦ ਕਾਰਡਾਂ ਦਾ ਮਜ਼ਮੂਨ ਇਸ ਜਗ੍ਹਾ ਦੇ ਵਿੱਚ ਬਹੁਤ ਸਾਰੇ ਪਰਮਾਤਮਾ ਮੌਜੂਦ ਨੇ, ਉਹਨਾਂ ਕੋਲ ਅਸੀਂ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਦੀ ਜੀ ਹਜ਼ੂਰੀ ਕਰਕੇ ਜਾਂ ਕਿਸੇ ਹੋਰ ਢੰਗ ਦੇ ਨਾਲ ਨਿੱਜੀ ਸਵਾਰਥਾਂ ਦੀ ਪੂਰਤੀ ਦੇ ਖਾਤਰ ਅਸੀਂ ਕਿਸੇ ਵੀ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹਾਂ। ਪਰ ਗ੍ਰੀਨ ਕਾਰਡ ਦਾ ਮਜ਼ਮੂਨ ਸਿਰਫ ਅਕਾਲ ਪੁਰਖ ਪਰਮਾਤਮਾ ਦਾ ਮਜ਼ਮੂਨ ਹੈ। ਆਪੇ ਮੇਲ ਮਿਲਾਏ ਕਰਤਾ ਲਾਗੈ ਸੱਚ ਪਿਆਰੋ, ਔਰ ਕਿਸ ਨੂੰ ਇਹ ਕਾਰਡ ਦਿੰਦਾ ਜਿਸ ਦਾ ਉਸ ਪਰਮਾਤਮਾ ਨੂੰ ਮਿਲਣ ਦਾ ਲਾਗੈ ਸੱਚ। ਸੱਚ ਕੌਣ ਹੈ? ਅਕਾਲ ਪੁਰਖ ਪਰਮਾਤਮਾ, ਬਾਕੀ ਸਭ ਝੂਠੇ ਨੇ। ਮਨ ਬੁੱਧੀ ਇੰਦਰੀਆਂ ਚ ਆ ਗਏ, ਸਾਧ ਸੰਗਤ ਜੀ ਕਸੋਟੀ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਕਸੋਟੀ ਨਾਲ ਰੱਖੋ, ਉਹ ਸੱਤ ਹੋ ਹੀ ਨਹੀਂ ਸਕਦਾ, ਤੇ ਇੱਕ ਸੀਮਾ ਤੱਕ ਉਸ ਸਾਧਨ ਦਾ ਫਾਇਦਾ ਚੁੱਕੋ। ਇਹਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਉਹਦਾ ਨਿਰਾਦਰ ਕਰੋ, ਨਿਰਾਦਰ ਦਾ ਕਦੀ ਉਪਦੇਸ਼ ਨਹੀਂ ਦਿੱਤਾ ਗਿਆ। ਜੋ ਸਾਡੇ ਕੋਲ ਉੱਚਾ ਹੋ ਚੁੱਕਾ, ਜੋ ਸਾਡੇ ਕੋਲ ਜ਼ਿਆਦਾ ਗਿਆਨਵਾਨ, ਅਸੀਂ ਸਕੂਲਾਂ ਕਾਲਜਾਂ 'ਚ ਵਿੱਦਿਆ ਲੈਂਦੇ ਹਾਂ ਤੇ ਕਿਆ ਆਪਣੇ ਟੀਚਰਾਂ ਦੀ ਕਦਰ ਨਹੀਂ ਕਰਦੇ? ਅਸੀਂ ਉਹਨਾਂ ਨੂੰ ਮੱਥਾ ਵੀ ਟੇਕਦੇ ਹਾਂ, ਉਹਨਾਂ ਦੇ ਹੁਕਮ ਦੀ ਪਾਲਣਾ ਵੀ ਕਰਦੇ ਹਾਂ, ਉਹਨਾਂ ਦੇ ਘਰ ਦੇ ਕੰਮ ਤੱਕ ਕਰ ਦਿੰਦੇ ਹਾਂ। ਤੇ ਕਾਰਨ ਕੀ ਹੈ? ਸਾਡੀ ਮੰਜ਼ਿਲ ਜਿਹੜੀ ਹੈ ਸਾਹਮਣੇ ਆ, ਅਸੀਂ ਡਾਕਟਰ, ਇੰਜੀਨੀਅਰ, ਪ੍ਰੋਫੈਸਰ ਬਣਨਾ ਚਾਹੁੰਦੇ। ਉਸੇ ਤਰੀਕੇ ਦੇ ਨਾਲ ਅਗਰ ਸਾਡੀ ਮੰਜ਼ਿਲ ਸਾਡੇ ਸਾਹਮਣੇ ਆ ਕਿ ਅਸੀਂ ਅਕਾਲ ਪੁਰਖ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਇਹਨਾਂ ਸਾਰੇ ਸਾਧਨਾਂ ਦੀ ਭਰਪੂਰ ਕਦਰ ਹੋਣੀ ਚਾਹੀਦੀ, ਮਰਿਆਦਾ ਦੇ ਵਿੱਚ ਰਹਿੰਦੇ ਹੋਏ। ਪਰ ਚਲਾਕੀ ਔਰ ਸਿਆਣਤ ਦਾ ਮਜ਼ਮੂਨ ਹੈ ਹੀ ਨਹੀਂ, ਇਸ ਕਰਕੇ ਉਹਨਾਂ ਨੇ ਕਹਿਤਾ ਕਿ ਆਪੇ ਮੇਲ ਮਿਲਾਏ ਕਰਤਾ। ਇਹ ਮਿਲਾਉਣ ਦਾ ਮਜ਼ਮੂਨ ਉਸਦਾ ਹੈ, ਤੇਰਾ ਮਜ਼ਮੂਨ ਹੈ ਮਿਹਨਤ ਕਰਨਾ, ਕਮਾਈ ਕਰਨਾ, ਸ਼ਰਧਾ, ਪ੍ਰੇਮ ਔਰ ਯਕੀਨ ਦੇ ਨਾਲ ਉਸ ਪਰਮਾਤਮਾ ਦਾ ਸ਼ੋਕ ਪੈਦਾ ਕਰਨਾ।
ਪਾਰ ਸਾਜਨੀ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਵਾਈ।
ਗੁਰੂ ਸ਼ਬਦ ਹੈ, ਸ਼ਬਦ ਹੀ ਇਸ ਆਤਮਾ ਨੂੰ ਇਸ ਜਗਤ ਤੋਂ ਪਾਰ ਲਿਜਾਂਦਾ। ਕਿਸ ਨੂੰ? ਉਹ ਪਾਰ ਪ੍ਰੀਤਮ ਅਪਾਰ ਹੈ, ਉਸ ਤੋਂ ਕੋਈ ਪਾਰ ਨਹੀਂ ਜਾ ਸਕਦਾ। ਉਹ ਇਸ ਤੋਂ ਅਨੰਦ ਮੰਡਲਾਂ ਤੋਂ ਦੂਰ ਸੱਚਖੰਡ ਦੇ ਵਿੱਚ ਮੌਜੂਦ ਹੈ। ਉਹ ਲਿਜਾਣ ਵਾਲੀ ਤਾਕਤ ਦਾ ਨਾਮ ਸ਼ਬਦ ਹੈ, ਜਿਹੜਾ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਹੈ।
ਮਿਲ ਸਾਧ ਸੰਗਤ ਕਰੇ ਰਲਿਆ।
ਅਗਰ ਤੂੰ ਸਾਧੂ ਦਾ ਸੰਗ ਕਰ ਲੈ ਤੇ ਤੈਨੂੰ ਪਛਾਣਾ ਨਹੀਂ ਪਏਗਾ। ਪਛਤਾਣਾ ਕਿਉਂ ਨਹੀਂ ਪਏਗਾ? ਸਾਧੂ ਦਾ ਸੰਗਤ ਦਾ ਭਾਵ, ਸਾਧੂ ਲਫ਼ਜ਼ ਦਾ ਪਹਿਲੇ ਅਰਥ ਦੇਖ ਲਓ। ਸਾਧੂ ਦਾ ਭਾਵ ਹੈ ਜਿਸਨੇ ਸਾਧ ਲਿਆ। ਕਿਸ ਨੂੰ ਸਾਧ ਲਿਆ? ਆਪਣੇ ਅਹੰਕਾਰ ਨੂੰ ਸਾਧ ਲਿਆ। ਸਾਧ ਸੰਗਤ ਜੀ ਅਹੰਕਾਰ ਨੂੰ ਸਾਧਣ ਵਾਲਾ ਸਾਧੂ ਹੈ, ਔਰ ਸਾਧੂ ਦੀ ਸੰਗਤ ਕੀ ਹੈ? ਉਸਨੇ ਜੋ ਉਪਦੇਸ਼ ਦਿੱਤਾ ਕੀ ਉਪਦੇਸ਼ ਦੇਗਾ? ਸਾਧ ਸੰਗਤ ਜੀ ਜਿਹੜਾ ਸੰਕਾਰ ਨੂੰ ਸਾਧਦਾ ਹੈ ਨਾ, ਉਹ ਅਹੰਕਾਰ ਨੂੰ ਸਾਧਣ ਦਾ ਹੀ ਉਪਦੇਸ਼ ਦੇਗਾ। ਇਹ ਵਿਸ਼ੇ ਵਿਕਾਰ ਵਿੱਚ ਫਸਣ ਦਾ ਤਾਂ ਉਪਦੇਸ਼ ਕਦੀ ਦੇ ਹੀ ਨਹੀਂ ਸਕਦਾ, ਤੇ ਉਸਦੇ ਹੁਕਮ ਦੇ ਵਿੱਚ ਚੱਲਣ ਦੇ ਨਾਲ। ਉਹ ਹੁਕਮ ਕੀ ਹੈ? ਰਿਸ਼ੀ ਮੁਨੀਆਂ ਦਾ ਵੇਦ ਸੂਤਰ ਪੜ੍ਹ ਕਰਕੇ ਦੇਖ ਲਓ, ਵੇਦ ਸ਼ਾਸਤਰ ਪੜ੍ਹ ਕਰਕੇ ਦੇਖ ਲਓ, ਸਾਰਿਆਂ ਦੇ ਵਿੱਚ ਉਹਨਾਂ ਨੇ ਇਸ ਅਹੰਕਾਰ ਨੂੰ ਸਾਧਣ ਦਾ ਗਿਆਨ ਦਿੱਤਾ। ਉਹਨਾਂ ਨੂੰ ਸਾਧਨ ਹੁਕਮ ਦਾ ਪਾਲਣ ਕਰਕੇ ਹੀ ਅਸੀਂ ਇਸ ਜਗਤ ਤੋਂ ਪਾਰ ਨਿਕਲ ਸਕਦੇ ਹਾਂ।
ਤਨ ਮਨ ਖੋਜੇ ਤਾਂ ਨਾਉ ਪਾਏ।
ਤਨ ਮਨ ਖੋਜੇ ਤਾਂ ਨਾਉ ਪਾਏ, ਧਾਵਤ ਰਾਖੈ ਠਾਕ ਰਾਹੈ। ਯਾਨੀ ਇੱਕ ਦੌੜਦੇ ਮਨ ਨੂੰ ਤੁਸੀਂ ਰੋਕਣਾ, ਸੀਮਿਤ ਕਰਨਾ, ਕਿਸ ਤਰ੍ਹਾਂ? ਹੰਕਾਰ ਨੂੰ ਪਲਟ ਕਰਕੇ। ਪਰ ਕਿਹੜੀ ਜਗ੍ਹਾ ਤਲਾਸ਼ ਕਰਨੀ ਹੈ? ਕਹਿੰਦੇ ਨੇ ਮਨ ਨੂੰ ਤੂੰ ਬਾਹਰ ਦੌੜਾ ਰਿਹਾ ਸੁੱਖ ਦੀ ਤਲਾਸ਼ ਦੇ ਵਿੱਚ। ਹੰਕਾਰ ਵਾਸਤੇ ਉਪਦੇਸ਼ ਹੈ ਕਿ ਇਸ ਮਨ ਨੂੰ ਤੂੰ ਤਨ ਦੇ ਵਿੱਚ ਦੌੜਾ। ਯਾਨੀ ਕਿ ਤਨ ਦੇ ਵਿੱਚ ਅਗਰ ਤੂੰ ਤਲਾਸ਼ ਕਰੇਗਾ ਤੇ ਤੈਨੂੰ ਇਹ ਨਾਮ ਅਵਸ਼ ਮਿਲੇਗਾ। ਬਾਹਰ ਨਾਮ ਹੈ ਹੀ ਨਹੀਂ, ਤੇ ਸਾਧ ਸੰਗਤ ਜੀ ਅਸੀਂ ਕਿਹੜੀਆਂ ਲਾਈਨਾਂ ਦੇ ਵਿੱਚ ਕਿਹੜਾ ਨਾਮ ਪ੍ਰਾਪਤ ਕਰ ਰਹੇ ਹਾਂ?
ਗੁਰ ਕੀ ਬਾਣੀ ਅਨ ਦਿਨ ਗਾਵੇ, ਸਹਿਜ ਭਗਤ ਕਰਾਣੀਆ।
ਸਹਿਜ ਭਗਤੀ ਕਿਹੜੀ ਹੈ? ਗੁਰ ਕੀ ਬਾਣੀ ਅਨ ਦਿਨ ਗਾਵੇ। ਗੁਰੂ ਕੌਣ ਹੈ? ਅਕਾਲ ਪੁਰਖ। ਉਹਦੀ ਬਾਣੀ ਕਿਹੜੀ ਹੈ? ਜਿਹੜੀ ਇਸ ਵਕਤ ਉਸਦੀ ਆਤਮਿਕ ਪ੍ਰੇਰਣਾ ਜਿਹੜੀ ਹੈ ਸ਼ਬਦ ਦੇ ਜ਼ਰੀਏ ਵਿਅਕਤ ਕੀਤੀ ਜਾ ਰਹੀ ਹੈ, ਇਸ ਦੇ ਉੱਤੇ ਪਾਲਣ ਕਰਨਾ। ਕਹਿੰਦੇ ਨੇ ਅਨ ਦਿਨ ਗਾਵੇ, ਨਿਰੰਤਰ ਗਾਣ ਦਾ ਵਿਸ਼ੇ ਹੈ। ਨਿਰੰਤਰ ਗਾਣ ਦਾ ਵਿਸ਼ੇ ਕੀ ਹੈ? ਕਿ ਨਿਰੰਤਰ ਯੱਗ ਕਰੋ ਔਰ ਨਿਰੰਤਰ ਤਪੱਸਿਆ ਕਰੋ, ਇਹ ਹੈ ਉਸਦੇ ਨਿਰੰਤਰ ਗਾਣ ਦੀ ਗੱਲ। ਹੁਣ ਅਗਰ ਛਾਣੇ ਹਥੌੜੇ ਲੈ ਕੇ ਗਾਣਾ ਸ਼ੁਰੂ ਕਰ ਦੇਵਾਂਗੇ ਤੇ ਮਨ ਮਸਤ ਜ਼ਰੂਰ ਹੋ ਜਾਏਗਾ ਔਰ ਸ਼ਬਦ ਦੀ ਚੋਟ ਵੀ ਮਿਲੇਗੀ, ਪਰ ਉਸਦਾ ਇੱਥੇ ਇਹ ਭਾਵ ਨਹੀਂ ਹੈ। ਇੱਥੇ ਭਾਵ ਇਹ ਹੈ ਕਿ ਨਿਰੰਤਰ ਆਪਣੇ ਮਨ, ਬੁੱਧੀ ਔਰ ਇੰਦਰੀਆਂ ਨੂੰ ਸੀਮਿਤ ਕਰਨਾ, ਹੰਕਾਰ ਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਹੀ ਇਸਤੇਮਾਲ ਕਰਨਾ। ਇਹ ਹੈ ਅੰਨ ਦਿਨ ਗਾਵੇ ਗੁਰ ਕੀ ਬਾਣੀ।
ਇਸ ਕਾਇਆ ਅੰਦਰ ਵਸਤੀ ਅਸੰਖਾਂ, ਗੁਰਮੁਖ
ਕਹਿੰਦੇ ਨੇ ਗੁਰਮੁਖ, ਗੁਰਮੁਖ ਲਫ਼ਜ਼ ਆਇਆ ਸਤਿਗੁਰੂ ਲਈ। ਅਗਰ ਸੱਚਾ ਸਤਿਗੁਰੂ ਮਿਲ ਜਾਏ ਨਾ, ਹੁਣ ਸਤਸੰਗ ਸਾਨੂੰ ਕੀ ਪਤਾ ਜਿਹਨਾਂ ਨੂੰ ਅਸੀਂ ਸਤਿਗੁਰੂ ਕਹਿੰਦੇ ਹਾਂ ਸੱਚੇ ਨੇ ਕਿ ਝੂਠੇ? ਵਿਚਾਰ ਕਰਨ ਵਾਲੀ ਗੱਲ ਹੈ, ਕੋਈ ਗੁੱਸੇ ਵਾਲੀ ਗੱਲ ਨਹੀਂ ਜਾਂ ਨਿੰਦਾ ਦੀ ਕੋਈ ਗੱਲ ਨਹੀਂ, ਵਡਿਆਈ ਦੀ ਗੱਲ ਨਹੀਂ ਹੈ। ਵਿਚਾਰ ਕਰਕੇ ਦੇਖ ਲਓ, ਅਸੀਂ ਤੇ ਅੰਧੇ ਹਾਂ, ਅੰਧਾ ਕਿਵੇਂ ਅੱਖਾਂ ਵਾਲੇ ਦੀ ਪਛਾਣ ਕਰ ਸਕਦਾ? ਤਾਂ ਸਤਿਗੁਰੂ ਆਪਣੇ ਸ਼ਿਸ਼ਯ ਦੀ ਆਪ ਭਾਲ ਕਰਦੇ ਨੇ, ਉਹ ਆਪ ਹੀ ਤਲਾਸ਼ ਕਰਦੇ ਨੇ, ਜਿਹੜੇ ਅਸੀਂ ਬਣਾ ਕਰਕੇ ਆਉਂਦੇ ਹਾਂ ਇਹ ਸਾਡਾ ਭਰਮ ਹੈਗਾ। ਤੇ ਬਿਲਕੁਲ ਸਪਸ਼ਟ ਬਾਣੀ ਹੈ ਕਿ ਦਿਨੇ ਰਾਤੀ ਅਸੀਂ ਉਸ ਦੇ ਗੁਰੂ ਦੇ ਉਪਦੇਸ਼ ਦੇ ਉੱਪਰ ਚੱਲਦੇ ਹੋਏ ਹੀ ਉਸ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਾਂ। ਔਰ ਇਹ ਸ਼ਬਦ ਜਿਹੜਾ ਨੌ ਦੁਆਰਾਂ ਚ ਆਈ ਨੀ, ਨੌ ਦੁਆਰਾਂ ਦੇ ਵਿੱਚ ਸ਼ੋਰ, ਬਹੁਤ ਸ਼ੋਰ ਹੈਗਾ, ਇਹਨਾਂ ਸ਼ੋਰਾਂ ਦੇ ਵਿੱਚੋਂ ਨਿਕਲਾਂਗੇ ਤੇ ਦਸਵੇਂ ਦੁਆਰ ਦੇ ਵਿੱਚੋਂ ਸ਼ਬਦ ਜਿਹੜਾ ਅਨਹਦ ਆਵਾਜ਼, ਯਾਨੀ ਅਨਹਦ ਐਸੀ ਜਿਹਦੀ ਕੋਈ ਹੱਦ ਨਹੀਂ, ਨਾ ਵਜਾਣ ਦਾ ਪਤਾ ਹੈ, ਨਾ ਉਹਦਾ ਆਦਿ ਨਾ ਅੰਤ ਪਤਾ ਹੈ। ਇਹ ਤੁਹਾਨੂੰ ਦਸਵੇਂ ਦੁਆਰ ਦੇ ਵਿੱਚ ਸੁਣਾਈ ਦੇਗੀ, ਇਸ ਮੁਲਕ ਦੇ ਵਿੱਚ ਸੁਣਾਈ ਦੇ ਹੀ ਨਹੀਂ ਸਕਦੀ।
ਮੁਕਤ ਪਈ ਬੰਧਨ ਗੋਇ ਖੋਲੇ ਸਬਦ ਸੁਰਤ ਪਤ ਪਾਈ।
ਮੁਕਤੀ ਦਾ ਬੰਧਨ ਖੋਲਣ ਵਾਲਾ ਕੌਣ ਹੈ? ਸ਼ਬਦ। ਸ਼ਬਦ ਕੌਣ ਹੈ? ਜਿਹੜਾ ਇਸ ਆਤਮਾ ਨੂੰ ਅਨੰਤ ਮੰਡਲਾਂ ਦੇ ਪਾਰ ਲੈ ਕਰਕੇ ਜਾਂਦਾ, ਉਸੇ ਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਕਿਹਾ ਹੈ, ਜਿਹੜੇ ਸਾਰੇ ਹੀ ਗੁਰੂਆਂ ਦਾ ਗੁਰੂ ਹੈ। ਜੇ ਰੂਪੀ ਜੀਵਾਤਮਾ ਵੀ ਜਿਹੜੀ ਜਿਸਨੂੰ ਅਸੀਂ ਗੁਰੂ ਕਹਿੰਦੇ ਹਾਂ, ਉਹਦੀ ਵੀ ਮਾਨਤਾ ਇਸ ਸ਼ਬਦ ਦੇ ਕਾਰਨ ਹੈ, ਕਿਉਂਕਿ ਉਸਨੇ ਉਸ ਸ਼ਬਦ ਨੂੰ ਪ੍ਰਾਪਤ ਕਰ ਲਿਆ। ਤੇ ਅਸੀਂ ਵੀ ਮਹਾਨ ਬਣਨ ਵਾਸਤੇ ਜਨਮ ਲਿਆ ਹੈ, ਸਿਰਫ ਮਹਾਨ ਕਹਿਣ ਵਾਸਤੇ ਨਹੀਂ, ਮਹਾਨ ਜੋ ਨਜ਼ਰ ਆ ਰਹੇ ਨੇ ਉਹਨਾਂ ਦਾ ਆਚਰਣ ਧਾਰਨ ਕਰਨਾ, ਉਹਨਾਂ ਦੇ ਕਰੈਕਟਰ ਨੂੰ ਅਸੀਂ ਆਪਣੇ ਅੰਦਰ ਉਜਾਗਰ ਕਰਨਾ, ਉਸ ਨੂੰ ਉਜਾਗਰ ਕਰਨ ਦੇ ਬਾਅਦ ਹੀ ਇਹ ਜੀਵਾਤਮਾ ਜਿਹੜੀ ਹੈ ਮਹਾਨ ਬਣ ਸਕਦੀ ਹੈ, ਨਹੀਂ ਤਾਂ 84 ਦਾ ਗੇੜ ਸਭ ਦੇ ਸਾਹਮਣੇ ਮੌਜੂਦ ਹੈ।
ਨਾਨਕ ਰਾਮ ਨਾਮ ਰਿਧੀ ਅੰਤਰ ਗੁਰਮੁਖ ਮੇਲ ਮਿਲਾਈ।
ਗੁਰਮੁਖ ਦੇ ਜ਼ਰੀਏ ਰਾਮ ਦਾ ਨਾਮ ਜੋ ਕਿ ਇੱਕ ਸ਼ਬਦ ਹੈ, ਇਸ ਸਰੀਰ ਦੇ ਅੰਦਰ ਅਸੀਂ ਅੰਤਰ ਦੇ ਵਿੱਚ ਪ੍ਰਾਪਤ ਕਰ ਸਕਦੇ ਹਾਂ ਦਸਵੇਂ ਦੁਆਰ ਦੇ ਵਿੱਚ। ਹੋਰ ਕੋਈ ਵੀ ਜਗ੍ਹਾ ਇਸ ਸ਼ਬਦ ਨੂੰ ਮਿਲਣ ਦੇ ਨੇ? ਸਾਧਸੰਗ ਜੀ ਵਿਚਾਰ ਕਰਕੇ ਦੇਖੋ, ਸ਼ਬਦ ਕਿੱਥੇ ਹੈ ਅੰਦਰ, ਯਾਨੀ ਕਿ ਪਰਮਾਤਮਾ ਕਿੱਥੇ ਹੈ ਅੰਦਰ, ਆਤਮਾ ਕਿੱਥੇ ਹੈ ਅੰਦਰ, ਤੇ ਮਿਲਣ ਵਾਸਤੇ ਉਹ ਕਿਸੇ ਹੋਰ ਜਗ੍ਹਾ ਅਪਾਇੰਟਮੈਂਟ ਲਏਗੀ, ਕਿਸੇ ਹੋਰ ਮੁਲਕ ਵਿੱਚ ਮਿਲੇਗੀ, ਕਿਸੇ ਡੇਰੇ ਮੰਦਰ ਗੁਰਦੁਆਰੇ ਵੀ, ਕਿਸੇ ਜਗ੍ਹਾ ਕੁਛ ਨਹੀਂ ਹੈ। ਸਿਰਫ ਇਹ ਹੈ ਕਿ ਪ੍ਰਚਾਰ ਵਾਸਤੇ ਜਿਹੜੀਆਂ ਰੂਹਾਂ ਨੂੰ ਤੈਅ ਕੀਤਾ ਗਿਆ ਉਹਨਾਂ ਕੋਲੋਂ ਪ੍ਰਚਾਰ ਦਾ ਸਿੱਧਾ ਜਿਹਾ ਰਸਤਾ ਲਓ, ਔਰ ਆਪਣੀ ਨਿੱਜੀ ਜ਼ਿੰਦਗੀਆਂ ਦੇ ਵਿੱਚ ਆਪਣੀ ਇੰਦਰੀਆਂ ਨੂੰ ਸੀਮਿਤ ਕਰਦੇ ਹੋਏ ਹੰਕਾਰ ਨੂੰ ਪਲਟ ਲਓ, ਯਾਨੀ ਕਿ ਬੁਲਿਆ ਰੱਬ ਦਾ ਕੀ ਬਾਣਾ, ਇੱਧਰੋਂ ਕੁੱਟਣਾ ਤੇ ਉੱਧਰ ਲਾਉਣਾ, ਯਾਨੀ ਕਿ ਇਸ ਹੰਕਾਰ ਨੂੰ ਇੱਧਰੋਂ ਕੁੱਟ ਲਓ ਔਰ ਉੱਧਰ ਲਗਾ ਦਿਓ। ਇਹੀ ਗੁਰੂ ਦਾ ਉਪਦੇਸ਼ ਹੈ, ਇਹੀ ਨਾਮ ਹੈ, ਇਹੀ ਅੰਮ੍ਰਿਤ ਹੈ, ਇਹੀ ਸਤਸੰਗ ਹੈ। ਜਿਸ ਨੇ ਇਸ ਸੱਤ ਦੀ ਸੰਗਤ ਕਰ ਲਈ, ਇਹਨਾਂ ਵਚਨਾਂ ਨੂੰ ਧਾਰਨ ਕਰ ਲਿਆ, ਉਹ ਸਦਾ ਲਈ ਜਨਮ ਔਰ ਮਰਨ ਦੇ ਵਿੱਚੋਂ ਨਿਕਲ ਕੇ ਆਪਣੀ ਆਤਮਾ ਦਾ ਕਲਿਆਣ ਕਰਨ ਦੇ ਕਾਬਿਲ ਬਣ ਗਿਆ। ਸਤਸੰਗ ਜੀ, ਸੱਚਖੰਡ ਤੋਂ ਜਿਹੜੀ ਬਾਣੀ ਆਉਂਦੀ ਹੈ, ਗੁਰੂ ਨਾਨਕ ਸਾਹਿਬ ਆਪਣੇ ਅੰਗ ਨੂੰ ਸਪਸ਼ਟ ਕਰਨ ਵਾਸਤੇ, ਇਸ ਭਰਮ ਚੋਂ ਕੱਢਣ ਵਾਸਤੇ ਔਰ ਆਤਮਾ ਦੇ ਕਲਿਆਣ ਵਾਸਤੇ ਦਿੰਦੇ ਹਨ। ਪਿਛਲੇ 3 ਸਤਸੰਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਬੜੀ ਖੁੱਲ੍ਹੀ ਔਰ ਵਿਸਤ੍ਰਿਤ ਵਿਆਖਿਆ ਦਿੱਤੀ ਹੈ ਪ੍ਰਕਿਰਤੀ ਦੀ ਔਰ ਇਸ ਮੁਲਕ ਦੇ ਵਿੱਚ ਚੱਲ ਰਹੇ ਬ੍ਰਹਮ ਦੀ, ਪਰਮਾਤਮਾ ਦੀ, ਸ਼ਬਦ ਦੀ ਔਰ ਜਿੰਨੀਆਂ ਵੀ ਗਦੀਆਂ ਮਤ ਔਰ ਧਰਮ ਚੱਲ ਰਹੇ ਨੇ ਸਭ ਦੇ ਬਿਲਕੁਲ ਸਪਸ਼ਟ ਵਿਸ਼ਲੇਸ਼ਣ ਕਰਦੇ ਨੇ। ਕੋਈ ਨਿੰਦਿਆ ਜਾਂ ਵਡਿਆਈ ਦਾ ਵਿਸ਼ੇ ਹੀ ਨਹੀਂ, ਨਾ ਹੀ ਕੋਈ ਅਧੂਰੇ ਅਰਥ ਕੱਢ ਕੇ ਇਹਨਾਂ ਭਰਮਾਂ ਦੇ ਵਿੱਚ ਫਸੇ, ਯਾਨੀ ਕਿ ਸ਼ਬਦ ਇੱਕ ਮਰਿਆਦਾ ਦਾ ਨਾਮ ਹੈ। ਅਗਰ ਅਸੀਂ ਮਰਿਆਦਾ ਦੇ ਵਿੱਚ ਆ ਜਾਵਾਂਗੇ ਤੇ ਸ਼ਬਦ ਬਾਹਰੋਂ ਨਹੀਂ ਜੇ ਆਉਣਾ, ਸ਼ਬਦ ਪਹਿਲੇ ਤੋਂ ਹੀ ਅੰਦਰ ਆ। ਉੱਚੇ ਖਾਸੇ ਮਹਿਲ ਦੇ ਬਾਂਗਾ ਦੇ ਖੁਦਾਏ, ਸੁੱਤੇ ਬਾਂਗ ਨਾ ਸੁਣ ਸਕੇ ਰਿਹਾ ਖੁਦਾ ਜਗਾਏ। ਇਹ ਬਾਂਗ ਦਿਨ ਰਾਤ ਨਿਰੰਤਰ ਤੁਹਾਡੇ ਅੰਤਰ ਦੇ ਵਿੱਚ